ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਸੰਧਿਆ ਵਖਤ ਦੇ ਸਜੇ ਹੋਏ ਦੀਵਾਨਾਂ 'ਚ ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਸਤਿਗੁਰੂ ਗੁਰੂ ਕਲਗੀਧਰ ਜੀ ਦਾ ਪਵਿੱਤਰ ਪਾਵਨ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਅਦਬ ਤੇ ਸਤਿਕਾਰ ਨਾਲ ਆਪ ਜੀ ਸਰਵਣ ਕਰ ਰਹੇ। ਦਿਲਾਵਰ ਖਾਂ ਨਾਮ ਦਾ ਇੱਕ ਪਠਾਣ ਹੈ, ਇਹਨੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਤਾਪ ਸੁਣਿਆ। ਗੁਰੂ ਸਾਹਿਬ ਦਾ ਪ੍ਰਤਾਪ ਸੁਣ ਕੇ ਇਹਦੇ ਕੋਲੋਂ ਸਹਿਆ ਨਹੀਂ ਗਿਆ। ਜਦੋਂ ਇਹਨੂੰ ਪਤਾ ਲੱਗਾ ਕਿ ਅਲਫ ਖਾਨ ਜੋ ਬੜਾ ਵੱਡਾ ਪਠਾਨ ਹੈ ਉਹ ਹਾਰ ਕੇ ਵਾਪਸ ਮੁੜਿਆ ਹੈ, ਔਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਨਾਂ ਨੂੰ ਨਾਦੌਣ ਦੇ ਜੰਗ ਚੋਂ ਭਜਾਇਆ ਹੈ, ਤੇ ਇਹਨੇ ਉਸ ਵਕਤ ਆਪਣੀ ਫੌਜ ਦੇ ਵਿੱਚ ਆਪਣੇ ਲੜਕੇ ਨੂੰ ਖਾਨਜ਼ਾਦਾ ਜਿਹਦਾ ਇਹਦਾ ਲੜਕਾ ਹੈ ਉਹਨੂੰ ਇਹਨੇ ਹੁਕਮ ਕੀਤਾ ਕਿ ਤੂੰ 1000 ਸਿਪਾਹੀ ਆਪਣੇ ਨਾਲ ਲਿਜਾ ਕੇ ਸ੍ਰੀ ਅਨੰਦਪੁਰ ਸਾਹਿਬ 'ਤੇ ਰਾਤ ਦੇ ਸਮੇਂ ਹਮਲਾ ਕਰੀਂ। ਤੋ ਖਾਨਜ਼ਾਦਾ ਉਸ ਵਕਤ 1000 ਸਿਪਾਹੀਆਂ ਦਾ ਜਥਾ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਆਇਆ ਹੈ। ਰਾਤ ਦਾ ਸਮਾਂ ਸੀ, ਸਤਲੁਜ ਦਰਿਆ ਦੇ ਕੰਢੇ 'ਤੇ ਆ ਕੇ ਇਹਨੇ ਡੇਰਾ ਕੀਤਾ ਹੈ। ਜਦੋਂ 2 ਘੜੀਆਂ ਰਾਤ ਬੀਤੀ ਉਸ ਵਕਤ ਇਹਨੇ ਹਮਲਾ ਕੀਤਾ, ਪਰ ਇੰਨੇ ਨੂੰ ਇੱਕ ਸਿੱਖ ਨੇ ਇਹਨਾਂ ਨੂੰ ਵੇਖ ਲਿਆ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਾ ਕੇ ਉਹਨੇ ਬੇਨਤੀ ਕਰਕੇ ਦੱਸਿਆ ਭਾਈ ਆਲਮ ਨੂੰ। ਭਾਈ ਆਲਮ ਨੇ ਦਸਵੇਂ ਪਾਤਸ਼ਾਹ ਜੀ ਨੂੰ ਦੱਸਿਆ। ਮਹਾਰਾਜ ਜੀ ਨੇ ਉਸੇ ਵਕਤ ਫੌਜਾਂ ਤਿਆਰ ਕਰਵਾਈਆਂ, ਸਭ ਨੂੰ ਹੁਕਮ ਕੀਤਾ ਸਾਰੇ ਸ਼ਸਤਰਧਾਰੀ ਹੋ ਕੇ ਅੱਗੇ ਜਾ ਕੇ ਉਹਨਾਂ ਨੂੰ ਰੋਕੋ, ਮੁਕਾਬਲਾ ਕਰੋ। ਤੋ ਸਤਿਗੁਰਾਂ ਦੇ ਸੂਰਮੇ ਬਹਾਦਰ ਤਿਆਰ ਬਰ ਤਿਆਰ ਹੋ ਕੇ ਦਰਿਆ ਦੇ ਕੰਢੇ 'ਤੇ ਜਾ ਪਹੁੰਚੇ। ਉੱਧਰੋਂ ਇਹ ਜਦੋਂ ਆਉਣ ਲੱਗੇ, ਸਰਦੀਆਂ ਦੇ ਦਿਨ ਸਨ, ਬਹੁਤ ਜ਼ਿਆਦਾ ਕੜਕ ਸਰਦੀ ਪੈਂਦੀ ਸੀ। ਇੱਕ ਦਰਿਆ ਦਾ ਕੰਢਾ ਸੀ, ਦੂਜਾ ਇਹ ਪਿੱਛੋਂ ਟੁਰੇ ਆਉਂਦੇ ਸਨ। ਰਸਤੇ 'ਚ ਨਾ ਆਰਾਮ ਨਹੀਂ ਸੀ ਕੀਤਾ, ਇਹਨਾਂ ਦੇ ਹੱਥ ਪੈਰ ਬਰਫ਼ ਵਾਂਗੂ ਜੰਮ ਗਏ, ਸਰੀਰ ਸਰਦੀ ਨਾਲ ਕੰਬਣ ਲੱਗਾ। ਇਹ ਹਾਲਤ ਹੋ ਗਈ ਕਿ ਇਹਨਾਂ ਕੋਲੋਂ ਆਪਣੇ ਸ਼ਸਤਰ ਵੀ ਚੁੱਕੇ ਨਹੀਂ ਸਨ ਜਾ ਰਹੇ, ਬੰਦੂਕਾਂ ਹਥਿਆਰ ਕਿਰਪਾਨਾਂ ਨਹੀਂ ਸਨ ਚੁੱਕੀਆਂ ਜਾ ਰਹੀਆਂ। ਤੋ ਸਰਦੀ ਨਾਲ ਇਹਨਾਂ ਦੇ ਸਰੀਰ ਪਿੰਗਲਿਆਂ ਦੇ ਸਮਾਨ ਹੋ ਗਏ। ਨਾਲ ਦੇ ਸਿਪਾਹੀ ਖਾਨਜ਼ਾਦੇ ਨੂੰ ਕਹਿਣ ਲੱਗੇ ਕਿ ਉੱਧਰੋਂ ਗੁਰੂ ਦਾ ਦਲ ਆ ਗਿਆ, ਅਤੇ ਆਪਣੀ ਹਾਲਤ ਇਹ ਹੈ ਕਿ ਜੇ ਆਪਾਂ ਦਰਿਆ ਦੇ ਪਾਣੀ ਵਿੱਚ ਵੀ ਵੜੇ ਤਾਂ ਪਾਣੀ ਇੰਨਾ ਠੰਡਾ ਹੈ ਕਿ ਸਰਦੀ ਨਾਲ ਪਹਿਲਾਂ ਹੀ ਮਰ ਰਹੇ ਹਾਂ, ਪਾਣੀ ਵਿੱਚ ਜਾ ਕੇ ਹੋਰ ਜ਼ਿਆਦਾ ਅੱਧੇ ਨਾਲੋਂ ਜ਼ਿਆਦਾ ਬੰਦੇ ਤਾਂ ਆਪਣੇ ਇੱਦਾਂ ਹੀ ਮਾਰੇ ਜਾਣੇ ਨੇ। ਜਿਹੜੇ ਰਹਿੰਦੇ ਖੁੰਹਦੇ ਬਾਹਰਲੇ ਪਾਸੇ ਜਾਣਗੇ ਉਹਨਾਂ ਨੂੰ ਉਹਨਾਂ ਦੇ ਸੂਰਮਿਆਂ ਨੇ ਮਾਰ ਮੁਕਾਉਣਾ। ਇਸ ਕਰਕੇ ਆਪਣਾ ਭਲਾ ਇਸੇ ਵਿੱਚ ਹੈ ਕਿ ਆਪਾਂ ਇੱਥੋਂ ਪਿਛਾਂਹ ਨੂੰ ਵਾਪਸ ਮੁੜ ਚੱਲੀਏ। ਖਾਨਜ਼ਾਦੇ ਨੇ ਨਾਲ ਦੇ ਆਪਣੇ ਜਿੰਨੇ ਪਠਾਨ ਸਾਥੀ ਨੇ ਉਹਨਾਂ ਦੀ ਇਹ ਗੱਲ ਸਹਿਮਤ ਕਰਕੇ ਮੰਨ ਲਈ, ਸਹਿਮਤੀ ਨਾਲ ਮੰਨ ਲਈ, ਔਰ ਬਿਨਾਂ ਲੜਿਆਂ ਹੀ ਦਰਿਆ ਦੇ ਪਾਰਲੇ ਪਾਸਿਓਂ ਹੀ ਖਾਨਜ਼ਾਦਾ ਪਿਛਾਂਹ ਨੂੰ ਵਾਪਸ ਮੁੜਿਆ। ਪਰ ਜਾਂਦਾ ਜਾਂਦਾ ਰਸਤੇ ਵਿੱਚ 1-2 ਪਿੰਡਾਂ ਨੂੰ ਉਜਾੜਦਾ ਜਾ ਰਿਹਾ। ਆਓ ਸਰਵਣ ਕਰੀਏ। ਖਾਨਜ਼ਾਦੇ ਦੀ ਜਿਵੇਂ ਭਾਜੜ ਹੋਈ ਹੈ, ਔਰ ਬਰਵਾ ਨਾਮਕ ਨਗਰ ਰਸਤੇ ਦੇ ਵਿੱਚ ਇਹਨੇ ਲੁੱਟਣਾ ਕੀਤਾ ਹੈ। ਮਨ ਬਿਰਤੀਆਂ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਨਾਲ ਜੋੜਦਿਆਂ ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ, ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੁਹੇਰਾ ਪੁੱਤਰ ਦਿਲਾਵਰ ਕੋ ਤਬੈ ਬਨ ਕਾਤੁਰ ਪੈ ਪੀਤ।
ਦਿਲਾਵਰ ਖਾਂ ਦਾ ਲੜਕਾ ਖਾਨਜ਼ਾਦਾ ਜਿਹੜਾ ਚੜ ਕੇ ਆਇਆ ਸੀ 1000 ਸਿਪਾਹੀ ਆਪਣੇ ਨਾਲ ਲੈ ਕੇ ਅਨੰਦਪੁਰ ਸਾਹਿਬ, ਪਰ ਜਦੋਂ ਇਹਨੇ ਵੇਖਿਆ ਕਿ ਉਧਰਲੇ ਪਾਸਿਓਂ ਗੁਰੂ ਜੀ ਦਾ ਦਲ ਚੜ ਕੇ ਆ ਗਿਆ, ਸਾਡੀ ਇਹਨਾਂ ਅੱਗੇ ਪੇਸ਼ ਨਹੀਂ ਚੱਲਣੀ, ਤੋ ਇਹ ਸੋਚ ਕੇ ਵਿਚਾਰ ਕੇ ਦਿਲਾਵਰ ਖਾਂ ਦਾ ਲੜਕਾ ਖਾਨਜ਼ਾਦਾ ਕਾਇਰ ਬਣ ਕੇ ਬਿਨਾਂ ਲੜਿਆ ਹੀ, ਕੋਈ ਜੰਗ ਨਹੀਂ ਕੀਤਾ, ਯੁੱਧ ਨਹੀਂ ਕੀਤਾ, ਲੜਾਈ ਤੋਂ ਪਹਿਲਾਂ ਹੀ ਹਥਿਆਰ ਸੁੱਟ ਦਿੱਤੇ, ਕਾਇਰ ਬਣ ਕੇ ਗੀਦੀ ਬਣ ਕੇ ਔਰ ਮਨ ਵਿੱਚ ਡਰ ਕੇ ਪਿਛਾਂ ਨੂੰ ਤੁਰ ਪਿਆ ਪਿਛਾਂ ਨੂੰ ਦੌੜ ਪਿਆ
ਗੁਰ ਪ੍ਰਤਾਪ ਦੀਰਗ ਲਖਿਓ ਤਜੀ ਆਸ ਨੈ ਜੀਤ
ਸਤਿਗੁਰੂ ਗੁਰੂ ਕਲਗੀਧਰ ਜੀ ਦਾ ਬੜਾ ਵੱਡਾ ਭਾਰੀ ਦੀਰਗ ਪ੍ਰਤਾਪ ਇਹਨੇ ਜਾਣ ਲਿਆ ਖਾਨਜ਼ਾਦੇ ਨੇ ਔਰ ਮਹਾਰਾਜ ਜੀ ਦਾ ਭਾਰੀ ਪ੍ਰਤਾਪ ਜਾਣ ਕੇ ਪਿਛਾਂ ਨੂੰ ਚੱਲ ਪਿਆ ਔਰ ਇਹਨੇ ਜਿੱਤ ਦੀ ਆਸ ਆਪਣੇ ਮਨ ਚੋਂ ਤਜ ਦਿੱਤੀ ਸਮਝ ਗਿਆ ਕਿ ਅਸੀਂ ਜੇ ਜੰਗ ਲੜਿਆ ਵੀ ਤੇ ਜੰਗ ਦੇ ਵਿੱਚ ਜਿੱਤ ਨਹੀਂ ਸਕਾਂਗੇ
ਭਜੰਗ ਪਰਿਆ ਛੰਦ ਪਰਿਓ ਪੁਰ ਪਾਰੋ ਸੁਪਿੰਗੰ ਸਮਾਨੰ
ਰਾਤ ਦਾ ਸਮਾਂ ਸੀ ਸਰਦੀਆਂ ਦੇ ਦਿਨ ਹਨ ਇੰਨੀ ਜ਼ਿਆਦਾ ਘੋਰ ਸਰਦੀ ਪਈ ਇੰਨੀ ਜ਼ਿਆਦਾ ਠੰਡ ਪਈ ਕਿ ਉਸ ਠੰਡ ਦੇ ਨਾਲ ਇਹਨਾਂ ਦੇ ਸਰੀਰ ਜਿਹੜੇ ਸਨ ਉਹ ਪਿੰਗਲਿਆਂ ਦੇ ਸਮਾਨ ਹੋ ਗਏ ਹੱਥ ਪੈਰ ਬਰਫ਼ ਵਾਂਗੂ ਜਿਵੇਂ ਜੜ ਹੁੰਦੀ ਹੈ ਇੱਦਾਂ ਜੜ ਹੋ ਗਏ ਜੰਮ ਗਏ ਹੱਥ ਪੈਰ ਇਹਨਾਂ ਦੇ ਇੰਨੀ ਜ਼ਿਆਦਾ ਸਰਦੀ ਪਈ ਹੈ
ਸੁਣਿਓ ਸ਼ੋਰ ਦੂਜੇ ਚਮੂ ਕੇ ਮਾਨੰਗ
ਇੱਕ ਤਾਂ ਇਹਨਾਂ ਦੀ ਇਹ ਹਾਲਤ ਸੀ ਠੰਡ ਕਰਕੇ ਪਾਲੇ ਕਰਕੇ ਦੂਜਾ ਇਹਨਾਂ ਨੇ ਪਾਰਲੇ ਪਾਸਿਓਂ ਫੌਜਾਂ ਦਾ ਸ਼ੋਰ ਸੁਣਿਆ ਸਤਿਗੁਰਾਂ ਦੇ ਸੂਰਮੇ ਆਪ ਪਹੁੰਚੇ ਸੀ ਉਹ ਜਕਾਰੇ ਛੱਡਦਿਆਂ ਸਤਿ ਸ੍ਰੀ ਅਕਾਲ ਗੁਰਬਰ ਅਕਾਲ ਕਹਿੰਦਿਆਂ ਉਹ ਆਵਾਜ਼ ਇਹਨਾਂ ਨੇ ਸੁਣ ਲਈ ਸੂਰਮਿਆਂ ਦੀ ਫੌਜ ਦੀ ਆਵਾਜ਼ ਇਹਨਾਂ ਨੇ ਆਪਣੇ ਕੰਨੀ ਸੁਣ ਲਈ ਹੈ
ਬਿਨਾਂ ਜੰਗ ਤੇ ਤਰਸ ਕੋ ਪੁਰ ਧਾਰੇ
ਬਿਨਾਂ ਜੰਗ ਲੜਿਆ ਕੋਈ ਜੰਗ ਕਰਨ ਦੀ ਇਹਨਾਂ ਨੇ ਹਿੰਮਤ ਨਹੀਂ ਕੀਤੀ ਹੌਸਲਾ ਨਹੀਂ ਵਿਖਾਇਆ ਬਿਨਾਂ ਜੰਗ ਲੜਿਆ ਹੀ ਇਹਨਾਂ ਨੇ ਆਪਣੇ ਮਨ ਵਿੱਚ ਬੜਾ ਭਾਰੀ ਡਰ ਤਰਾਸ ਉਹ ਧਾਰਨ ਕੀਤਾ ਹੈ
ਮਿਲੇ ਸੋਮ ਸੋਫੀ ਸਿਪਾਹੀ ਡਰਾਰੇ
ਪਸ਼ਮ ਪਹਿਨਣ ਵਾਲੇ ਜਿਹੜੇ ਬੜੇ ਕੂਲੇ ਵਸਤਰ ਪਹਿਨਣ ਵਾਲੇ ਗਰਮ ਕੱਪੜਿਆਂ ਵਿੱਚ ਰਹਿਣ ਵਾਲੇ ਸੁੱਖ ਰਹਿਣੇ ਸਨ ਉਹਨਾਂ ਨੂੰ ਕਿੱਥੇ ਇੰਨੀ ਸਰਦੀ ਜਰੀ ਜਾਂਦੀ ਸੀ ਉਹ ਜਿੰਨੇ ਸਿਪਾਹੀ ਸਨ ਸਾਰੇ ਡਰ ਕੇ ਪਿਛਾਂ ਨੂੰ ਤੁਰ ਪਏ ਹਨ
ਬਿਨਾਂ ਸ਼ਸਤਰ ਝਾਰੇ ਪਏ ਜੈਸੇ
ਬਿਨਾਂ ਸ਼ਸਤਰ ਮਾਰਿਆ ਬਿਨਾਂ ਸ਼ਸਤਰ ਚਲਾਇਆ ਇਹਨਾਂ ਨੂੰ ਸ਼ਸਤਰ ਚਲਾਉਣ ਦਾ ਮੌਕਾ ਹੀ ਨਹੀਂ ਮਿਲਿਆ ਮੌਕਾ ਮਿਲਦਾ ਵੀ ਤੇ ਚਲਾ ਨਹੀਂ ਸਨ ਸਕਣੇ ਇਹੋ ਜਿਹੇ ਇਹਨਾਂ ਨੂੰ ਸਰਦੀ ਨਾਲ ਇਹਨਾਂ ਦੀ ਦੁਰਦਸ਼ਾ ਹੋਈ ਹੋਈ ਸੀ ਦੂਜਾ ਇਹ ਡਰੇ ਹੋਏ ਸਨ ਬਿਨਾਂ ਸ਼ਸਤਰ ਚਲਾਇਆ ਇਹ ਆਪਣੇ ਹਿਰਦੇ ਵਿੱਚ ਕਾਇਰ ਬਣ ਗਏ ਨੇ ਏਣ ਦਾ ਮਤਲਬ ਕਾਇਰ ਵੀ ਹੁੰਦਾ ਇਹ ਕਾਇਰ ਬਣ ਗਏ ਗੀਦੀ ਬਣ ਗਏ
ਮਹਾ ਮੋੜ ਗੀਦੀ ਚਲੇ ਭਜ ਤੈਸੇ
ਸਮਾਨ ਡਰਪੋਕ ਬਣ ਕੇ ਜਿਵੇਂ ਸ਼ੇਰ ਦੀ ਦਹਾੜ ਸੁਣ ਕੇ ਹਿਰਨ ਦੌੜ ਪੈਂਦਾ ਹੈ ਏਦਾਂ ਸਿੰਘਾਂ ਦੀ ਖਾਲਸੇ ਦੀ ਫੌਜ ਦੀ ਵੱਡੀ ਭਾਰੀ ਦਹਾੜ ਸੁਣ ਕੇ ਆਵਾਜ਼ ਸੁਣ ਕੇ ਇਹ ਗੀਦੀਆਂ ਵਾਂਗੂ ਮਹਾਮੂਰਖ ਭੱਜ ਕੇ ਤੁਰ ਪਏ ਹਨ
ਗੁਰੂ ਜੰਗ ਬੀ ਚੰਗ ਜਬੈ ਆਪ ਆਵੈ ਕਹੋ ਕੌਣ ਜੋਧਾ ਸੋ ਬੀਰੰਗ ਤੇਰਾ ਵੈ
ਔਰ ਇਹ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਪਠਾਨ ਆਪਸ ਵਿੱਚ ਗੱਲਾਂ ਕਰਦੇ ਨੇ ਕਹਿੰਦੇ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਜੰਗ ਦੇ ਮੈਦਾਨ ਵਿੱਚ ਆ ਗਏ ਆਪ ਉਹ ਰਣ ਭੂਮੀ ਵਿੱਚ ਆ ਗਏ ਤੇ ਫਿਰ ਐਸਾ ਕਿਹੜਾ ਯੋਧਾ ਹੈ ਕਿਹੜਾ ਵੀਰ ਸੂਰਮਾ ਹੈ ਜਿਹੜਾ ਉਹਨਾਂ ਦੇ ਸਾਹਮਣੇ ਆਪਣੇ ਪੈਰ ਜਮਾ ਕੇ ਖਲੋ ਸਕੇ ਫਿਰ ਕਿਹੜਾ ਇਹੋ ਜਿਹਾ ਸੂਰਮਾ ਜਿਹੜਾ ਉਹਨਾਂ ਦੇ ਸਾਹਮਣੇ ਖਲੋ ਸਕੇ ਭਾਵ ਉਹਨਾਂ ਦੇ ਸਾਹਮਣੇ ਕੋਈ ਖਲੋ ਨਹੀਂ ਸਕੇਗਾ
ਪਰਾਜੈ ਕਰੇ ਚੋਰ ਤੀਖੇ ਸੋ ਤੀਰੰਗ
ਇਹੋ ਜਿਹੇ ਤਿੱਖੇ ਤੀਰ ਗੁਰੂ ਗੋਬਿੰਦ ਸਿੰਘ ਜੀ ਰਣ ਮੈਦਾਨ ਵਿੱਚ ਚਲਾਉਂਦੇ ਨੇ ਕਿ ਚਲਾ ਕੇ ਵੱਡੇ ਵੱਡੇ ਸੂਰਮਿਆਂ ਨੂੰ ਹਰਾ ਕੇ ਰੱਖ ਦਿੰਦੇ ਨੇ ਰਣ ਭੂਮੀ ਚ ਵੱਡੇ ਵੱਡਿਆਂ ਸੂਰਮਿਆਂ ਨੂੰ ਪਰਾਜਾ ਕਰਕੇ ਜਿੱਤ ਲੈਂਦੇ ਹਨ
ਇਮੰਗ ਬੋਲ ਤੇ ਜਾਤ ਭਾਜੇ ਸੋ ਬੀਰੰਗ
ਇਹਦਾ ਗੱਲਾਂ ਕਰਦਿਆਂ ਹੋਏ ਜਿੰਨੇ ਸੂਰਮੇ ਨੇ ਪਠਾਨ ਨੇ ਖਾਨਜ਼ਾਦੇ ਦੇ ਨਾਲ ਆਏ ਹੋਏ ਇਹ ਸਾਰੇ ਦੌੜ ਦੌੜ ਕੇ ਜਾ ਰਹੇ ਨੇ ਨੱਠ ਨੱਠ ਕੇ ਜਾ ਰਹੇ ਨੇ
ਜੱਥਾ ਸ਼ੇਰ ਸੂਤੋ ਉੱਥੇ ਜਾਗ ਸੋਏ
ਇਸ ਤਰ੍ਹਾਂ ਜਾਪਦਾ ਹੈ ਮਾਨੋ ਜਿਵੇਂ ਕੋਈ ਸ਼ੇਰ ਸੁੱਤਾ ਪਿਆ ਹੋਵੇ ਤੇ ਸੁੱਤਾ ਪਿਆ ਸ਼ੇਰ ਅਚਾਨਕ ਜਾਗ ਪਵੇ ਤੇ ਸ਼ੇਰ ਜਦੋਂ ਜਾਗਦਾ ਹੈ ਜਿਸ ਵੇਲੇ ਜਾਗਦਾ ਹੈ
ਕਰੀ ਬ੍ਰਿੰਦ ਭਾਗੈ ਬਿਨਾ ਲਾਜੋਏ
ਉਸ ਵੇਲੇ ਸੈਂਕੜੇ ਹਾਥੀ ਵੀ ਖੜੇ ਹੋਣ ਨਾ ਸਾਹਮਣੇ ਜਦੋਂ ਸ਼ੇਰ ਜਾਗਦਾ ਹੈ ਸੁੱਤਾ ਪਿਆ ਤੇ ਦਹਾੜਦਾ ਹੈ ਤੇ ਸੈਂਕੜੇ ਹਾਥੀ ਜਿਹੜੇ ਨੇ ਉਹ ਵੀ ਅੱਗੇ ਲੱਗ ਕੇ ਭੱਜ ਤੁਰਦੇ ਨੇ ਦੌੜ ਤੁਰਦੇ ਨੇ ਇਹੀ ਹਾਲਤ ਇਹਨਾਂ ਪਠਾਣਾਂ ਦੀ ਹੋਈ ਹੈ ਇਹਨਾਂ ਮੁਗਲਾਂ ਦੀ ਹੋਈ ਹੈ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਦੇ ਸੂਰਮੇ ਬਹਾਦਰ ਯੋਧੇ ਆ ਗਏ ਨੇ ਸਤਿਗੁਰੂ ਜੀ ਆਪ ਵੀ ਲੱਗਦਾ ਆਪ ਪਹੁੰਚੇ ਨੇ ਰਣ ਭੂਮੀ ਵਿੱਚ ਤੋਂ ਇਸ ਪ੍ਰਕਾਰ ਨਾਲ ਇਹਨਾਂ ਨੂੰ ਭਾਜੜਾਂ ਪਈਆਂ ਹਨ
ਦੋਹੇਰਾ ਚਲਤ ਪੰਥ ਮੈਂ ਆਏ ਗੋ ਬਰਵਾ ਗ੍ਰਾਮ ਸੁਨਾਮ
ਚਲਦਿਆਂ ਚਲਦਿਆਂ ਜਦੋਂ ਆਏ ਤੇ ਰਸਤੇ ਵਿੱਚ ਗੁਰੂ ਖਾਲਸਾ ਜੀ ਬੜਵਾ ਨਾਮਕ ਪਿੰਡ ਆਇਆ ਹੈ ਬਰਵਾ ਨਾਮਕ ਇੱਕ ਨਗਰ ਆਇਆ ਜਦੋਂ ਇਹ ਪਠਾਨ ਦੌੜੇ ਨਾ ਸ੍ਰੀ ਆਨੰਦਪੁਰ ਸਾਹਿਬ ਤੋਂ ਆਪਣੇ ਘਰਾਂ ਵੱਲ ਨੂੰ ਤੇ ਰਸਤੇ ਵਿੱਚ ਬੜਵਾ ਨਾਮਕ ਇੱਕ ਗ੍ਰਾਮ ਨਗਰ ਆਇਆ ਹੈ
ਕਰ ਮਸਲ ਟਿਓ ਤਵੈ ਬਸੈ ਜਿਤਕ ਤੈ ਧਾਮ
ਇਹਨਾਂ ਨੇ ਸਲਾਹ ਕਰਕੇ ਬੜਵਾ ਜਿਹੜਾ ਨਗਰ ਸੀ ਉਹ ਲੁੱਟ ਲਿਆ ਬੜਵਾ ਨਗਰ ਜਿਹੜਾ ਸੀ ਉਹ ਲੁੱਟ ਲਿਆ ਕਹਿੰਦੇ ਚਲੋ ਜੇ ਆਨੰਦਪੁਰ ਸਾਹਿਬ ਨੀ ਲੁੱਟ ਸਕੇ ਕੁਝ ਤਾਂ ਲੁੱਟ ਕੇ ਜਾਓ ਕੁਝ ਤਾਂ ਆਪਣੀਆਂ ਜੇਬਾਂ ਖੀਸੇ ਭਰੋ ਗੁੱਸਾ ਆਨੰਦਪੁਰ ਸਾਹਿਬ ਸੀ ਮਹਾਰਾਜ ਜੀ ਤੇ ਸੀ ਕੱਢਿਆ ਇਹਨਾਂ ਨੇ ਬੜਵਾ ਪਿੰਡ ਦੇ ਉੱਤੇ ਬੜਵਾ ਪਿੰਡ ਜਿਹੜਾ ਸੀ ਉੱਥੇ ਵਿਚਾਰੇ ਮਜ਼ਲੂਮ ਗਰੀਬ ਲੋਕ ਰਹਿੰਦੇ ਸਨ ਉਹਨਾਂ ਨੂੰ ਇਹਨਾਂ ਨੇ ਲੁੱਟਿਆ ਸਲਾਹ ਕਰਕੇ ਉਹਨਾਂ ਦੇ ਘਰ ਲੁੱਟ ਲਏ ਹਨ
ਭੁਜੰਗ ਪਰਿਆ ਛੰਦ ਨਹੀਂ ਲੋਕ ਜਾਣੈ ਭਜੇ ਪੀਰ ਵਕੈ
ਲੋਕਾਂ ਨੂੰ ਨੀ ਪਤਾ ਲੱਗਾ ਰਾਤ ਦਾ ਸਮਾਂ ਸੀ ਉਹ ਵਿਚਾਰੇ ਘਰਾਂ ਵਿਚੋਂ ਉੱਠ ਕੇ ਬਾਹਰ ਨੂੰ ਦੌੜ ਪਏ ਵੀ ਅਚਾਨਕ ਇਹ ਕੌਣ ਆ ਗਏ ਨੇ ਕੌਣ ਆ ਕੇ ਸਾਨੂੰ ਲੁੱਟ ਰਹੇ ਹਨ
ਲੁੱਟਿਓ ਗ੍ਰਾਮ ਕੋ ਜੋਰ ਮੂਡੰਗ ਜਨੈ ਕੈ
ਇਹਨਾਂ ਨੇ ਆਪਣਾ ਪੂਰਾ ਜ਼ੋਰ ਲਾ ਕੇ ਖਾਨ ਜਾਦੇ ਨੇ ਆਪਣੇ ਪਠਾਣਾ ਸਮੇਤ ਇਹ ਜਿਹੜਾ ਬੜਵਾ ਨਗਰ ਸੀ ਇਹ ਸਾਰਾ ਪਿੰਡ ਲੁੱਟ ਲਿਆ ਸਾਰਾ ਪਿੰਡ ਲੁੱਟ ਕੇ ਚੰਗੀ ਤਰ੍ਹਾਂ ਉਜਾੜ ਦਿੱਤਾ
ਗੁਰੂ ਉਹ ਪਰੇ ਉਹ ਜੀ ਲਾਗਿਓ ਨਾ ਕੋਈ
ਸਤਿਗੁਰਾਂ ਦੇ ਉੱਤੇ ਤਾਂ ਕੋਈ ਜ਼ੋਰ ਨਹੀਂ ਚੱਲ ਸਕਿਆ ਗਏ ਤਾਂ ਆਨੰਦਪੁਰ ਸਾਹਿਬ ਜਿੱਤਣ ਸੀ ਪਰ ਉਥੋਂ ਲੜੇ ਬਿਨਾਂ ਹੀ ਦੌੜ ਕੇ ਆ ਗਏ ਕਾਇਰਾਂ ਗੀਦੀਆਂ ਵਾਂਗੂ ਡਰ ਕੇ ਤੇ ਮਹਾਰਾਜ ਜੀ ਦੇ ਉੱਤੇ ਇਹਨਾਂ ਦਾ ਕੋਈ ਜ਼ੋਰ ਚੱਲ ਨਹੀਂ ਸਕਿਆ ਲੱਗ ਨਹੀਂ ਸਕਿਆ
ਪਲੰਗਹੀਨ ਜਾਣਿਓ ਲੁੱਟਿਓ ਗ੍ਰਾਮ ਸੋਏ
ਤੇ ਆ ਕੇ ਬੜਵਾ ਪਿੰਡ ਜਿਹੜੇ ਲੋਕ ਬਲ ਤੋਂ ਹੀਣੇ ਨਿਰਬਲ ਕਮਜ਼ੋਰ ਲੋਕ ਸਨ ਉਹਨਾਂ ਨੂੰ ਬਲ ਹੀਣਾ ਜਾਣ ਕੇ ਨਿਰਬਲ ਤੇ ਕਮਜ਼ੋਰ ਜਾਣ ਕੇ ਉਹਨਾਂ ਨੂੰ ਆ ਕੇ ਲੁੱਟ ਲਿਆ ਉਹਨਾਂ ਦੇ ਆ ਕੇ ਘਰ ਬਾਰ ਲੁੱਟ ਕੇ ਤਬਾਹ ਕਰ ਦਿੱਤੇ
ਜਥਾ ਬਾਨੀਓ ਮਾਤ ਕੋ ਨਾਇ ਖਾਵੇ
ਖਾਲਸਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਦਾਹਰਣ ਬਚਿੱਤਰ ਨਾਟਕ ਵਿੱਚ ਵੀ ਦਿੱਤੀ ਜਿਹੜੀ ਉਦਾਹਰਣ ਮਾਂ ਕਵੀ ਭਾਈ ਸੰਤੋਖ ਸਿੰਘ ਜੀ ਇੱਥੇ ਦੇ ਰਹੇ ਨੇ ਦਸਵੇਂ ਪਾਤਸ਼ਾਹ ਉਦਾਹਰਣ ਇਸ ਤਰ੍ਹਾਂ ਲਿਖਦੇ ਨੇ ਸਾਲਨ ਰਸ ਜਿਉਂ ਬਾਨੀਓ ਰੋਰਨ ਖਾਤ ਬਣਾਏ ਕਹਿੰਦੇ ਜਿਵੇਂ ਕੋਈ ਬਾਣੀਆਂ ਸ਼ੂਮ ਹੁੰਦੇ ਨੇ ਨਾ ਬਾਣੀਆਂ ਦਾ ਸੁਭਾਅ ਸ਼ੂਮ ਹੁੰਦਾ ਕਜੂਸ ਹੁੰਦਾ ਤੇ ਉਹ ਮਾਸ ਖਾਣ ਦੀ ਉਹਨਾਂ ਦੇ ਹਿਰਦੇ ਵਿੱਚ ਇੱਛਾ ਹੋਵੇ ਤੇ ਮਾਸ ਤਾਂ ਨੀ ਉਹ ਲਿਆਉਂਦੇ ਖਰੀਦ ਕੇ ਕੰਜੂਸੀ ਕਰਕੇ
ਚਾਹੇ ਸਵਾਦ ਕੋ ਰੋਰ ਕੋ ਰਿੰਦ ਕਾਵੇ
ਉਹ ਕੀ ਕਰਦੇ ਨੇ ਵੀ ਰੋੜੇ ਪਾ ਕੇ ਨਾ ਨਿੱਕੇ ਨਿੱਕੇ ਰੋੜ ਰਿੰਨ ਲੈਂਦੇ ਨੇ ਮਸਾਲਾ ਪਾ ਕੇ ਤੇ ਮਸਾਲਾ ਪਾ ਕੇ ਰੋੜੇ ਹੀ ਰਿੰਨ ਲੈਂਦੇ ਨੇ ਉਹ ਜਿਹੜੇ ਰੋੜਿਆਂ ਨੂੰ ਨਾ ਚੂਸਾ ਮਾਰ ਕੇ ਵਿੱਚੋਂ ਚੂਸ ਲੈਂਦੇ ਨੇ ਕਹਿੰਦੇ ਚਲੋ ਇਹੀ ਸਾਡਾ ਮਾਸ ਹੈ ਕਹਿੰਦੇ ਇਹੀ ਹਾਲਤ ਇਹਨਾਂ ਦੀ ਹੋਈ ਹੈ ਖਾਨਜ਼ਾਦੇ ਦੀ ਆਪਣੇ ਪਠਾਣਾ ਸਮੇਤ ਆਨੰਦਪੁਰ ਸਾਹਿਬ ਤੇ ਤਾਂ ਜ਼ੋਰ ਨਹੀਂ ਚੱਲਿਆ ਸਤਿਗੁਰਾਂ ਤੇ ਪਰ ਉਹ ਜਿਹੜਾ ਵਿਚਾਰੇ ਗਰੀਬ ਲੋਕਾਂ ਦਾ ਪਿੰਡ ਸੀ ਕਮਜ਼ੋਰ ਤੇ ਵਿਚਾਰੇ ਜਿਹੜੇ ਨਿਰਬਲ ਲੋਕ ਸਨ ਉਹਨਾਂ ਤੇ ਜਾ ਕੇ ਆਪਣਾ ਇਹਨੇ ਜ਼ੋਰ ਵਿਖਾਇਆ ਉਹਨਾਂ ਨੂੰ ਜਾ ਕੇ ਲੁੱਟ ਲਿਆ ਉਹਨਾਂ ਸਾਰੇ ਪਿੰਡ ਦੇ ਲੋਕਾਂ ਨੂੰ ਇਹਨੇ ਤਹਿਸ ਨਹਿਸ ਕਰ ਦਿੱਤਾ ਤਬਾਹ ਕਰ ਦਿੱਤਾ
ਤਥਾ ਮੂਡ ਕੀਨੀ ਉਜਾੜਿਓ ਸੁਗ੍ਰਾਮ
ਇਸੇ ਤਰ੍ਹਾਂ ਇਹਨਾਂ ਨੇ ਮੂਰਖਤਾਈ ਕਰਕੇ ਸਾਰਾ ਪਿੰਡ ਉਜਾੜ ਦਿੱਤਾ ਹੈ
ਲਿਓ ਅੰਨ ਆਦਕ ਜਿਤੀ ਤੋ ਜਿਤਾ ਮੰਗ
ਔਰ ਜਿੰਨੀਆਂ ਉਹਨਾਂ ਦੇ ਘਰ ਦੇ ਵਿੱਚ ਵਸਤੂਆਂ ਆਦਿਕ ਸਨ ਉਹ ਸਾਰਾ ਕੁਝ ਲੁੱਟ ਲਿਆ ਸਾਰਾ ਕੁਝ ਉਹਨਾਂ ਦੇ ਘਰ ਦੇ ਵਿੱਚ ਲੁੱਟ ਕੇ ਤਬਾਹ ਕਰ ਦਿੱਤਾ
ਜਥਾ ਮਤ ਹਾਥੀ ਡਰੇ ਸ਼ੇਰ ਹੀਰੇ
ਕਹਿੰਦੇ ਇਸ ਤਰ੍ਹਾਂ ਉਹਨਾਂ ਦੇ ਘਰ ਲੁੱਟ ਕੇ ਉਜਾੜ ਕੇ ਚਲੇ ਗਏ ਕਹਿੰਦੇ ਮਾਨੋ ਜਿਵੇਂ ਕੋਈ ਮਸਤ ਹਾਥੀ ਬੱਬਰ ਸ਼ੇਰ ਨੂੰ ਵੇਖ ਕੇ ਡਰ ਜਾਵੇ ਮਸਤ ਹਾਥੀ ਜਿਵੇਂ ਬੱਬਰ ਸ਼ੇਰ ਦਾ ਭੈ ਕਰਕੇ ਡਰ ਕੇ ਦੌੜ ਜਾਵੇ
ਮ੍ਰਿਗੀ ਔਰ ਪੈ ਦੋਰ ਕਾਲਾ ਕਨੇਰੇ
ਫਿਰ ਉਹ ਮਸਤ ਹਾਥੀ ਦਾ ਜ਼ੋਰ ਸ਼ੇਰ ਤੇ ਤਾਂ ਨਹੀਂ ਚੱਲਦਾ ਪਰ ਉਹ ਆਪਣਾ ਜ਼ੋਰ ਜਾ ਕੇ ਹਿਰਨਾ ਤੇ ਵਿਖਾਉਣ ਲੱਗ ਪੈਂਦਾ ਜਿਹੜੇ ਕਮਜ਼ੋਰ ਹਿਰਨ ਨੇ ਉਹਨਾਂ ਦੇ ਉੱਤੇ ਜਾ ਕੇ ਫਿਰ ਜ਼ੋਰ ਪਾ ਕੇ ਉਹਨਾਂ ਨੂੰ ਦਬਾਉਣ ਦਾ ਯਤਨ ਕਰਦਾ ਹੈ।
ਦਰੈ ਪਾਏ ਸੰਗਾ ਤਥਾ ਗ੍ਰਾਮ ਮਾਰਾ,
ਉਹ ਆਪਣਿਆਂ ਪੈਰਾਂ ਥੱਲੇ ਆ ਕੇ ਜਿਹੜੇ ਗਰੀਬ ਕਮਜ਼ੋਰ ਜਾਨਵਰ ਨੇ ਉਹਨਾਂ ਨੂੰ ਦੜਨ ਲੱਗ ਪੈਂਦਾ, ਕਮਜ਼ੋਰ ਜਾਨਵਰਾਂ ਨੂੰ ਦੜਨ ਲੱਗ ਪੈਂਦਾ। ਉਹੀ ਹਾਲਤ ਇਹਨਾਂ ਪਠਾਣਾਂ ਦੀ ਹੋਈ ਹੈ, ਇਹਨਾਂ ਨੇ ਵੀ ਉਸੇ ਤਰ੍ਹਾਂ ਹੀ ਕੀਤਾ। ਇਹਨਾਂ ਨੇ ਵੀ ਇਸੇ ਤਰ੍ਹਾਂ ਕਰਕੇ ਬਹੁਤ ਸਾਰੇ ਪਿੰਡ ਦੇ ਲੋਕ ਜਿਹੜੇ ਸਨ ਉਜਾੜ ਦਿੱਤੇ। ਸਤਿਗੁਰਾਂ ਕੋਲੋਂ ਤਾਂ ਡਰ ਕੇ ਆ ਗਏ, ਮਹਾਰਾਜ ਜੀ ਦੇ ਉੱਤੇ ਜ਼ੋਰ ਨਹੀਂ ਪਾ ਸਕੇ, ਪਰ ਆ ਕੇ ਬੜਵਾ ਨਗਰ ਦੇ ਉੱਤੇ ਇਹਨਾਂ ਨੇ ਆਪਣਾ ਪੂਰਾ ਗੁੱਸਾ ਕੱਢਿਆ। ਪਿੰਡ ਦੇ ਜਿਹੜੇ ਗਰੀਬ ਕਮਜ਼ੋਰ ਲੋਕ ਸਨ ਉਹਨਾਂ ਨੂੰ ਦਲ ਸੁੱਟਿਆ।
ਗੁਰੂ ਸਾਵਧਾਨੀ ਪਿੱਕੀ ਤ੍ਰਾਸ ਧਾਰਾ,
ਸਤਿਗੁਰਾਂ ਦੀ ਸਾਵਧਾਨੀ ਵੇਖ ਕੇ ਕਿ ਉਹ ਤਾਂ ਸਾਵਧਾਨ ਸੀ, ਅਸੀਂ ਤਾਂ ਰਾਤ ਦੇ ਸਮੇਂ ਹਮਲਾ ਕਰਨ ਲੱਗੇ ਸੀ, ਪਰ ਉਹ ਰਾਤ ਨੂੰ ਵੀ ਸਾਵਧਾਨ ਸੀ। ਸਤਿਗੁਰਾਂ ਦੀ ਸਾਵਧਾਨੀ ਵੇਖ ਕੇ ਇਹਨਾਂ ਦੇ ਮਨ ਵਿੱਚ ਤਰਾਸ ਹੈ, ਇਹਨਾਂ ਦੇ ਮਨ ਵਿੱਚ ਭਾਰੀ ਡਰ ਹੈ।
ਨਰਾਜ ਛੰਦ ਭਲਾਨ ਆਨ ਗ੍ਰਾਮ ਕੋ ਬਿਲੋਕ ਡੋਰ ਕੀ ਨਿਓ,
ਇਹਨਾਂ ਨੇ ਬੜਵਾ ਪਿੰਡ ਉਜਾੜ ਦਿੱਤਾ ਤੇ ਅਗਲਾ ਪਿੰਡ ਸੀ ਭਲਾਨ, ਭਲਾਨ ਪਿੰਡ ਆ ਕੇ ਇਹਨਾਂ ਨੇ ਡੇਰਾ ਕਰ ਲਿਆ। ਮਹਾਰਾਜ ਦਸਵੇਂ ਪਾਤਸ਼ਾਹ ਲਿਖਦੇ ਨੇ, ਬੜਵਾ ਕੀਨ ਉਜਾਰ ਤੋ ਕਰੋ ਮੁਕਾਮ ਭਲਾਨ ਵਿਖੇ, ਭਲਾਨ ਪਿੰਡ ਦੇ ਵਿੱਚ ਆ ਕੇ ਇਹਨਾਂ ਨੇ ਡੇਰਾ ਕਰ ਲਿਆ ਤੇ ਜਿਹੜਾ ਬੜਵਾ ਪਿੰਡ ਸੀ ਉਹ ਸਾਰਾ ਉਜਾੜ ਦਿੱਤਾ, ਤਹਿਸ ਨਹਿਸ ਕਰ ਦਿੱਤਾ, ਔਰ ਭਲਾਨ ਪਿੰਡ ਵਿਖੇ ਆ ਕੇ ਇਹਨਾਂ ਨੇ ਡੇਰਾ ਕਰ ਲਿਆ।
ਗੁਰੂ ਗੋਬਿੰਦ ਸਿੰਘ ਕੀ ਨਾ ਔਰ ਡਿੱਟਦਾ ਦੰਦੀ ਨਿਓ,
ਇਹਨਾਂ ਨੇ ਮੁੜ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲ ਨਹੀਂ ਵੇਖਿਆ, ਪਿੱਛੇ ਨਹੀਂ ਮੁੜ ਕੇ ਵੇਖਿਆ ਗੁਰੂ ਸਾਹਿਬ ਵੱਲ, ਅੱਗੇ ਨੂੰ ਫਿਰ ਦੌੜਦੇ ਹੀ ਗਏ। ਬੜਵਾ ਪਿੰਡ ਰਸਤੇ ਚ ਉਜਾੜਿਆ ਤੇ ਉਜਾੜ ਕੇ ਅਗਲੇ ਪਿੰਡ ਭਲਾਨ ਵਿੱਚ ਇਹਨਾਂ ਨੇ ਡੇਰਾ ਕਰ ਦਿੱਤਾ। ਤੋ ਪਿੱਛੇ ਮੁੜ ਕੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਵੱਲ ਇਹਨਾਂ ਨੇ ਵੇਖਣ ਦੀ ਤਾਕਤ ਨਹੀਂ ਕੀਤੀ।
ਕਿਰਪਾ ਕਿਰਪਾ ਨਕੇਤ ਜਾਏ ਕੋ, ਕਿਰਪਾ ਨਕੇਤ ਕੀ ਕਿਰਪਾ, ਕਿਰਪਾ ਨਕੇਤ ਜਾਏ ਕੋ,
ਔਰ ਜਿਨ੍ਹਾਂ ਦੇ ਨਿਸ਼ਾਨ ਦੇ ਉੱਤੇ ਕਿਰਪਾਨ ਦਾ ਨਿਸ਼ਾਨ ਹੈ, ਯਾਨੀ ਕਿ ਖੰਡੇ ਦਾ ਨਿਸ਼ਾਨ ਹੈ, ਐਸੇ ਖੰਡੇ ਦਾ ਨਿਸ਼ਾਨ ਧਾਰਨ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹਨਾਂ ਤੇ ਕਿਰਪਾ ਨਕੇਤ ਅਕਾਲ ਪੁਰਖ ਪਰਮੇਸ਼ਰ ਦੀ ਕਿਰਪਾ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਉਹਨਾਂ ਤੇ ਭਾਰੀ ਦਇਆ ਹੈ।
ਬਹੁ ਸੁਕੂਨ ਦੂਸਰੋ ਬਿਗਾਰ ਕਾਜ ਤਾਏ ਕੋ,
ਐਸਾ ਕੌਣ ਹੈ ਜਿਹਦੇ ਤੇ ਅਕਾਲ ਪੁਰਖ ਦੀ ਕਿਰਪਾ ਹੋਵੇ, ਉਹਦਾ ਭਲਾ ਕੋਈ ਵਾਲ ਵੀ ਵਿੰਗਾ ਕਿਵੇਂ ਕਰ ਸਕਦਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਉੱਤੇ ਅਕਾਲ ਪੁਰਖ ਦੀ ਕਿਰਪਾ, ਸਿੱਖਾਂ ਦੇ ਉੱਤੇ ਅਕਾਲ ਪੁਰਖ ਦੀ ਕਿਰਪਾ, ਉਹਨਾਂ ਦਾ ਭਲਾ ਇਹ ਕਿਵੇਂ ਕੁਝ ਵਿਗਾੜ ਸਕਦੇ ਸਨ। ਕਹਿੰਦੇ ਜਿਹਦੇ ਤੇ ਅਕਾਲ ਪੁਰਖ ਦੀ ਆਪਣੀ ਕਿਰਪਾ ਦ੍ਰਿਸ਼ਟੀ ਹੋਵੇ, ਕਿਵੇਂ ਉਹਨਾਂ ਦਾ ਕੋਈ ਦੂਸਰਾ ਕੰਮ ਵਿਗਾੜ ਸਕਦਾ ਹੈ।
ਭਲਾਨ ਗ੍ਰਾਮ ਮੈਂ ਮੁਕਾਮ ਇੱਕ ਦੋਏ ਕੀਨਿਆ,
ਇਸ ਤਰ੍ਹਾਂ ਇਹਨਾਂ ਨੇ ਭਲਾਨ ਪਿੰਡ ਦੇ ਵਿੱਚ ਇੱਕ ਦੋ ਦਿਨ ਡੇਰਾ ਕਰਕੇ ਰੱਖਿਆ, ਇੱਕ ਦੋ ਦਿਨ ਇੱਥੇ ਡੇਰਾ ਕਰਕੇ ਰੱਖਿਆ।
ਭਲਾਏ ਫੇਰ ਮੁੜ ਗਏ ਸੁਤੀਰ ਚੋਰ ਦੀਨਿਆ,
ਫਿਰ ਦੌੜ ਗਏ ਮੂਰਖ ਭਲਾਨ ਪਿੰਡ ਤੋਂ ਵੀ ਉੱਠ ਕੇ ਦੌੜ ਗਏ। ਦੋ ਦਿਨ ਤਾਂ ਉੱਥੇ ਬੈਠੇ ਰਹੇ ਭਲਾਨ ਪਿੰਡ ਚ, ਪਰ ਦੋ ਦਿਨਾਂ ਬਾਅਦ ਉੱਥੋਂ ਉੱਠ ਕੇ ਦੌੜ ਗਏ। ਇਹਨਾਂ ਨੇ ਮੂਰਖਾਂ ਨੇ ਮੁੜ ਕੇ ਲੜਨ ਵਾਸਤੇ ਹੌਸਲਾ ਨਹੀਂ ਕੀਤਾ।
ਪਿਤਾ ਸਮੀਪ ਜਾਏ ਕਹਿ ਨਿਵਾਏ ਸੀਸ ਬੈਠਿਓ,
ਇਹ ਗਿਆ ਖਾਨਜ਼ਾਦਾ ਵਾਪਸ ਆਪਣੇ ਸਾਥੀਆਂ ਸਮੇਤ ਆਪਣੇ ਪਿਓ ਦਿਲਾਵਰ ਖਾਂ ਕੋਲ, ਤੇ ਦਿਲਾਵਰ ਖਾਂ ਕੋਲ ਜਾ ਕੇ ਇਹਨੇ ਸੀਸ ਝੁਕਾਇਆ, ਤੇ ਸੀਸ ਝੁਕਾ ਕੇ ਜਾ ਕੇ ਦਿਲਾਵਰ ਖਾਂ ਨੂੰ ਮੱਥਾ ਟੇਕਿਆ।
ਨਾ ਬਾਕ ਆਏ ਤੁੰਡ ਤੇ ਸਲਾਹ ਜੀ ਧਾਮ ਪੈਟਿਓ,
ਜਦੋਂ ਆਪਣੇ ਬਾਪ ਕੋਲ ਆਇਆ ਨਾ ਦਿਲਾਵਰ ਖਾਂ ਕੋਲ, ਲਾਜ ਸਹਿਤ ਬੋਲਿਆ ਨਹੀਂ ਗਿਆ ਇਹਦੇ ਕੋਲੋਂ, ਇੰਨਾ ਸ਼ਰਮਿੰਦਾ ਹੋਇਆ ਕਿਉਂਕਿ ਗਿਆ ਬੜਾ ਸੂਰਮਾ ਬਣ ਕੇ ਸੀ ਵੀ ਮੈਂ ਜਾਂਦਿਆਂ ਆਨੰਦਪੁਰ ਸਾਹਿਬ ਲੁੱਟ ਲੈਣਾ, ਪਰ ਕਰ ਕੁਝ ਸਕਿਆ ਨਹੀਂ, ਲੜੇ ਬਿਨਾਂ ਹੀ ਦੌੜ ਕੇ ਆ ਗਿਆ, ਇਸ ਕਰਕੇ ਸ਼ਰਮਿੰਦਾ ਵੀ ਬੜਾ ਖਾਨਜ਼ਾਦਾ, ਤੇ ਸ਼ਰਮ ਦਾ ਮਾਰਿਆ ਹੋਇਆ ਸੁਰ ਸਿਨੀਮਾ ਕਰਕੇ ਬੈਠਾ ਰਿਹਾ, ਮੂੰਹ ਤੋਂ ਇਹਨੂੰ ਕੋਈ ਗੱਲ ਨਹੀਂ ਆਈ, ਚੁੱਪ ਚਾਪ ਹੀ ਬੈਠਾ ਰਿਹਾ।
ਸਭਾ ਮਜਾਰ ਖਾਨ ਕੀ ਜਬੈ ਨਾ ਬੈਨ ਪ੍ਰਾਏ ਕੋ,
ਜਦੋਂ ਖਾਨ ਦਿਲਾਵਰ ਖਾਨ ਦੀ ਸਭਾ ਦੇ ਵਿੱਚ ਬੈਠਿਆ, ਇਹਨੇ ਕੋਈ ਜਵਾਬ ਨਹੀਂ ਦਿੱਤਾ। ਉਹਨੇ ਪੁੱਛਿਆ ਵੀ ਕਿਵੇਂ ਵਾਪਸ ਮੁੜਿਆ, ਕੀ ਕਰਕੇ ਆਇਆ, ਪਰ ਇਹਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ, ਅੱਖਾਂ ਨੀਵੀਆਂ ਕਰ ਛੱਡੀਆਂ ਲਾਜ ਨਾਲ ਸ਼ਰਮ ਨਾਲ, ਜਦੋਂ ਕੁਝ ਨਹੀਂ ਬੋਲ ਸਕਿਆ।
ਗੁਲਾਮ ਧਾਮ ਤੋਂ ਕੋ ਸੈਨ ਨਾਮ ਤਾਏ ਕੋ,
ਇਹਨਾਂ ਦੇ ਘਰ ਦਾ ਇੱਕ ਗੁਲਾਮ ਸੀ, ਉਹਦਾ ਨਾਂ ਸੀ ਹੁਸੈਨੀ, ਹੁਸੈਨ ਖਾਂ, ਉਹ ਇਹਨਾਂ ਦੇ ਘਰ ਦਾ ਗੁਲਾਮ ਸੀ, ਨੌਕਰ ਸੀ, ਦਿਲਾਵਰ ਖਾਂ ਦੇ ਘਰ ਦਾ। ਉਹ ਜਿਹੜਾ ਹੁਸੈਨ ਖਾਂ ਸੀ ਉਹਦਾ ਨਾਂ, ਉਹ ਲਾਗੇ ਬੈਠਾ ਹੋਇਆ ਹੁਸੈਨੀ ਬੋਲਿਆ,
ਦਿਲਾਵਰੰਗ ਪਠਾਨ ਪਾਸ ਉਹ ਜੇ ਆਪ ਤੋਲਿਓ।
ਉਹ ਦਿਲਾਵਰ ਖਾਂ ਪਠਾਨ ਦੇ ਕੋਲ ਆਪਣਾ ਜ਼ੋਰ ਚਕਚੋਲ ਕੇ, ਆਪਣਾ ਬਲ ਵਿਖਾਉਂਦਾ ਹੋਇਆ, ਆਪਣਾ ਜ਼ੋਰ ਵਿਖਾਉਂਦਾ ਹੋਇਆ ਬੋਲਿਆ,
ਹੰਕਾਰ ਧਾਰ ਭੋਰ ਕੋ ਗਰੋਰ ਸੰਗ ਬੋਲਿਓ।
ਬੜਾ ਭਾਰੀ ਹੰਕਾਰ ਆਪਣੇ ਹਿਰਦੇ ਚ ਧਾਰਨ ਕਰਕੇ, ਬੜੇ ਗਰੂਰ ਵਿਚ, ਬੜੇ ਹੰਕਾਰ ਦੇ ਵਿਚ ਬੋਲਿਆ, ਕਹਿਣ ਲੱਗਾ ਹੁਸੈਨੀ,
ਗੁਰੂ ਗੋਬਿੰਦ ਸਿੰਘ ਪੈ ਪੁਰੇ ਆਨੰਦ ਜਾਇਓ।
ਕਹਿੰਦਾ ਦਿਲਾਵਰ ਖਾਂ ਜੀ ਮੈਨੂੰ ਆਗਿਆ ਦਿਓ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਸ੍ਰੀ ਆਨੰਦਪੁਰ ਸਾਹਿਬ ਜਾ ਕੇ ਹਮਲਾ ਕਰਦਾ, ਮੈਂ ਉਹਨਾਂ ਤੇ ਜਾ ਕੇ ਹਮਲਾ ਕਰਦਾ, ਸ੍ਰੀ ਆਨੰਦਪੁਰ ਸਾਹਿਬ ਜਾ ਕੇ ਮੈਂ ਉਜਾੜਦਾ ਹਾਂ।
ਬਰੋਂ ਸਦੂਣ ਤਾਹੇ ਮਾਰ ਦੂਣ ਦਰਬ ਲਿਆਇਓ।
ਜਿਹੜੀ ਉਹਨਾਂ ਦੇ ਇਲਾਕੇ ਦੀ ਦੂਣ ਹੈ, ਉਸ ਦੂਣ ਵਿਚ ਜਾ ਕੇ ਮੈਂ ਵੜ ਜਾਵਾਂਗਾ, ਔਰ ਜਿੰਨੀ ਉਹਨਾਂ ਦੀ ਦੂਣ ਹੈ ਸ੍ਰੀ ਆਨੰਦਪੁਰ ਸਾਹਿਬ ਦੀ, ਉਹ ਸਾਰੀ ਦੂਣ ਮਾਰ ਕੇ ਉਥੋਂ ਜਿੰਨਾ ਧਨ ਹੈ, ਜਿੰਨਾ ਰੁਪਈਆ ਪੈਸਾ ਜੋ ਕੁਝ ਵੀ ਹੋਵੇਗਾ, ਮੈਂ ਉਥੋਂ ਸਾਰਾ ਕੁਝ ਲੁੱਟ ਕੇ ਲੈ ਆਵਾਂਗਾ।
ਘਰੋਂ ਸੋ ਜੀਤ ਜ਼ੋਰ ਮੈਂ ਬਿਲੰਦ ਦੰਡ ਦੇ,
ਮੈਂ ਆਪਣਾ ਜਿੱਤ ਕਰਕੇ ਆਵਾਂਗਾ ਉੱਥੇ, ਆਪਣੇ ਜ਼ੇਰ ਉਹਨਾਂ ਨੂੰ ਅਧੀਨ ਕਰਕੇ ਉਹਨਾਂ ਨੂੰ ਦੰਡ ਦੇ ਕੇ ਆਵਾਂਗਾ, ਸਜ਼ਾ ਦੇ ਕੇ ਆਵਾਂਗਾ।
ਨਹੀਂ ਤਾਂ ਲੋਕ ਰੋ ਕੇ ਸੋ ਸੀਸ ਆਪ ਲਾਏ ਹੈ,
ਜੇ ਉਹ ਮੇਰੇ ਅਧੀਨ ਨਾ ਹੋਏ ਜ਼ੋਰ ਲਾ ਕੇ, ਤੇ ਮੈਂ ਉੱਥੇ ਆਪਣਾ ਸਿਰ ਦੇ ਦੇਵਾਂਗਾ, ਮੈਂ ਉੱਥੇ ਆਪਣਾ ਸਿਰ ਦੇ ਕੇ ਉੱਥੇ ਭਾਵੇਂ ਮਰਨਾ ਮੈਨੂੰ ਪਸੰਦ ਕਰਨਾ ਪਵੇ, ਪਰ ਮੈਂ ਵਾਪਸ ਨਹੀਂ ਆਵਾਂਗਾ, ਜਾਂ ਤਾਂ ਜਿੱਤ ਕੇ ਵਾਪਸ ਆਵਾਂਗਾ ਜਾਂ ਉੱਥੇ ਹੀ ਮਾਰਿਆ ਜਾਵਾਂਗਾ।
ਸੋ ਦੇ ਮੋਏ ਆਗਿਆ ਸਮੇਤ ਬ੍ਰਿੰਦ ਬਾਏ ਨੇ,
ਇਹ ਦਿਲਾਵਰ ਖਾਂ ਜੀ ਮੈਨੂੰ ਆਗਿਆ ਦਿਓ ਤੇ ਮੈਨੂੰ ਫੌਜ ਦਾ ਵੱਡਾ ਭਾਰੀ ਦਸਤਾ ਦਿਓ ਮੇਰੇ ਨਾਲ, ਤਾਂ ਜੋ ਵੱਡੇ ਭਾਰੀ ਦਲ ਨੂੰ ਨਾਲ ਲਿਜਾ ਕੇ ਮੈਂ ਉਹਨਾਂ ਤੇ ਹਮਲਾ ਕਰ ਸਕਾਂ।
ਸਿਧਾਏ ਸ਼ੀਗਰ ਜੀ ਤੋਂ ਫਰੰਕ ਬਾਏ ਦਾਣੇ,
ਔਰ ਸ਼ੀਗਰ ਤਾਈ ਨਾਲ ਜਾ ਕੇ ਉਹਨਾਂ ਨੂੰ ਜਿੱਤ ਲਵਾਂ, ਫਰੰਕ ਜਾ ਕੇ ਬੜੀ ਛੇਤੀ ਨਾਲ, ਕਾਹਲੀ ਨਾਲ ਜਾ ਕੇ ਮੈਂ ਆਪਣੀ ਦਾਹਣੀ ਫੌਜ ਲੈ ਕੇ ਉਹਨਾਂ ਨੂੰ ਜਿੱਤ ਲਵਾਂ।
ਦਿਲਾਵਰਾ ਪਠਾਨ ਸਾਧ ਸਾਧ ਤਾਏ ਪਾਕਿਓ।
ਦਿਲਾਵਰ ਖਾਂ ਨੇ ਜਦੋਂ ਆਪਣੇ ਗੁਲਾਮ ਹੁਸੈਨੀ ਦੀ ਇਹ ਗੱਲ ਸੁਣੀ ਤੇ ਸੁਣ ਕੇ ਉਹਨੇ ਆਖਿਆ, ਸਬਾਸ਼ ਹੈ ਹੁਸੈਨੀ ਤੇਰੇ, ਸਬਾਸ਼ ਹੈ। ਉਹਨੇ ਦੀ ਬਹਾਦਰੀ ਨੂੰ ਸਲਾਹਿਆ, ਆਖਿਆ ਸਬਾਸ਼ ਹੈ ਤੇਰੀ ਬਹਾਦਰੀ ਦੇ, ਬੜੇ ਭਾਰੀ ਸਲਾਘਾ ਕਰਕੇ ਦਿਲਾਵਰ ਖਾਂ ਬੋਲਿਆ।
ਉਛਾਏ ਕੋ ਬਿਸਾਲ ਤਾਰ ਜੰਗ ਕੋ ਬਿਲਾਕਿਓ।
ਉਹਨੇ ਆਖਿਆ ਕਿ ਤੇਰੇ ਅੰਦਰ ਉਤਸ਼ਾਹ ਹੈ ਲੜਨ ਦਾ, ਤੂੰ ਜਾ ਕੇ ਵਾਕਈ ਆਨੰਦਪੁਰ ਸਾਹਿਬ ਜਿੱਤ ਸਕਦਾ, ਗੁਰੂ ਨੂੰ ਜਿੱਤ ਸਕਦਾ, ਤੇਰੇ ਅੰਦਰ ਲੜਨ ਦਾ ਭਾਰੀ ਉਤਸ਼ਾਹ, ਤੇਰੇ ਅੰਦਰ ਜੰਗ ਦੀ ਅਭਿਲਾਖਾ ਹੈ।
ਸਮੂਹ ਸੈਨ ਤਿਆਰ ਦੁਆ ਹਜ਼ਾਰ ਸੰਗ ਦੀਨਿਆ।
ਉਸੇ ਵਕਤ ਦਿਲਾਵਰ ਖਾਂ ਨੇ, ਕਿਉਂਕਿ 5,000 ਫੌਜ ਦਾ ਇਹ ਮਾਲਕ ਸੀ ਦਿਲਾਵਰ ਖਾਂ, ਤੋ 5,000 ਹੀ ਜਰਨੈਲ ਸੀ, ਉਹਦੇ ਵਿੱਚੋਂ ਇਹਨੇ 2,000 ਸਿਪਾਹੀਆਂ ਦਾ ਜਥਾ ਹੁਸੈਨੀ ਖਾਂ ਨੂੰ ਦੇ ਦਿੱਤਾ। ਆਖਿਆ ਹੁਸੈਨ ਖਾਂ ਇਸ 5,000 ਵਿੱਚੋਂ 2,000 ਸਿਪਾਹੀਆਂ ਦਾ ਜਥਾ ਮੈਂ ਤੈਨੂੰ ਦਿੰਦਾ ਹਾਂ, 2,000 ਫੌਜੀਆਂ ਸਿਪਾਹੀਆਂ ਦਾ ਜਿਹੜੀ ਸੈਨਾ ਹੈ ਉਹ ਤਿਆਰ ਕਰਕੇ ਨੇ ਨਾਲ ਟੋਰੀ ਹੈ।
ਬਰੂਦ ਬ੍ਰਿੰਦ ਗੋਰੀਆਂ ਕਤੰਗ ਚਾਂਪ ਚੀਨਿਆ।
ਉਹਨਾਂ ਨੂੰ ਨਾਲ ਟੋਰਨ ਤੋਂ ਪਹਿਲਾਂ ਉਹਨਾਂ ਵਿੱਚ ਜੰਗੀ ਸਮਾਨ ਵਰਤਾਇਆ, ਬਰੂਦ ਵਰਤਾਇਆ, ਗੋਲੀਆਂ, ਤੀਰ, ਬੜੇ ਬੜੇ ਤਿੱਖੇ ਤੀਰ ਤੇ ਧਨਖ ਜਿਹੜੇ ਨੇ ਉਹ ਉਹਨਾਂ ਵਿਚ ਵੰਡੇ ਹਨ।
ਗਰੂਰ ਪੁਰ ਸੁਰ ਮਾਂ ਬੀਨ ਬੀਨ ਲੀਨਿਆ।
ਜਿਹੜੇ ਬੜੇ ਗਰੂਰ ਵਿਚ ਭਰੇ ਹੋਏ, ਹੰਕਾਰ ਵਿਚ ਭਰੇ ਹੋਏ ਸੂਰਮੇ ਸਨ, ਉਹ ਸੂਰਮੇ ਚੁਣ ਚੁਣ ਕੇ ਇਕੱਠੇ ਕੀਤੇ ਹੁਸੈਨੀ ਨੇ। ਜਿਹੜੇ ਸਾਰੇ 5,000 ਜਰਨੈਲ ਸੀ, 5,000 ਫੌਜ ਸੀ, ਉਹਦੇ ਵਿਚੋਂ ਚੁਣ ਚੁਣ ਕੇ ਆਪਣੀ ਮਰਜ਼ੀ ਦੇ ਸੂਰਮੇ ਹੁਸੈਨੀ ਨੇ ਆਪਣੇ ਨਾਲ ਇਕੱਠੇ ਕੀਤੇ ਹਨ।
ਤੁਰੰਗ ਜ਼ੀਨ ਤੰਗ ਐਚ ਐਚ ਤਿਆਰ ਕੀਨਿਓ।
ਘੋੜਿਆਂ ਤੇ ਕਾਠੀਆਂ ਪਾ ਕੇ ਉਹਨਾਂ ਦੀਆਂ ਤੰਗਾਂ ਖਿੱਚ ਕੇ, ਤੰਗ ਕਹਿੰਦੇ ਨੇ ਜਿਹਦੇ ਨਾਲ ਕਾਠੀ ਦੀ ਇੱਕ ਬੈਲਟ ਹੁੰਦੀ ਹੈ, ਉਹ ਬੈਲਟ ਨੂੰ ਚੰਗੀ ਤਰ੍ਹਾਂ ਖਿੱਚ ਕੇ ਬੰਨਣ ਨੂੰ ਤੰਗ ਕਹਿੰਦੇ ਨੇ। ਉਹ ਤੰਗ ਪਾ ਕੇ ਭਲੀ ਪ੍ਰਕਾਰ ਨਾਲ ਖਿੱਚ ਕੇ ਘੋੜਿਆਂ ਨੂੰ ਚੰਗੀ ਤਰ੍ਹਾਂ ਤਿਆਰ ਕੀਤਾ ਹੈ।
ਰੂਡ ਹੈ ਬਜਾਏ ਦੁੰਦ ਭਾਨ ਬ੍ਰਿੰਦ ਚਾਲਿਓ।
ਔਰ ਘੋੜਿਆਂ ਤੇ ਸਵਾਰ ਹੋ ਕੇ ਇਹਨਾਂ ਨੇ ਆਪਣੇ ਨਾਲ ਨਗਾਰੇ ਲੈ ਕੇ ਨਗਾਰਿਆਂ ਤੇ ਚੋਭਾਂ ਮਰਵਾਈਆਂ ਹਨ, ਨਗਾਰੇ ਨਾਲ ਵਜਵਾਏ ਨੇ, ਨਗਾਰੇ ਗੂੰਜੇ ਤੇ ਚੱਲੇ ਹਨ।
ਪੁਰੇ ਆਨੰਦ ਸ਼੍ਰੀ ਗੁਰੂ ਆਨੰਦ ਮੈਂ ਵਿਚਾਲਿਓ।
ਇਸ ਤਰ੍ਹਾਂ ਹੁਸੈਨੀ ਉਧਰੋਂ 2000 ਫੌਜ ਦਾ ਸਿਪਾਹੀਆਂ ਦਾ ਜਥਾ ਲੈ ਕੇ ਤੁਰ ਪਿਆ। ਇਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਨੰਦ ਚ ਨੇ। ਜਦੋਂ ਦੌੜ ਗਿਆ ਨਾ ਖਾਨਜ਼ਾਦਾ, ਤੋ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਬੜੇ ਭਾਰੀ ਵਿਸ਼ਾਲ ਆਨੰਦ ਵਿੱਚ ਟਿਕੇ ਹੋਏ ਹਨ।
ਜਬੈ ਪਠਾਨ ਪੋਤ ਸ਼੍ਰੀ ਚੋਰ ਕੋ ਮਹਾਨਿਓ।
ਜਦੋਂ ਇਸ ਪਠਾਨ ਦੇ ਪੁੱਤਰ ਖਾਨਜ਼ਾਦੇ ਨੇ ਸਤਿਗੁਰਾਂ ਦੇ ਸੂਰਮਿਆਂ ਦਾ ਸ਼ੋਰ ਸੁਣਿਆ, ਮਹਾਰਾਜ ਜੀ ਦੇ ਬਹਾਦਰ ਯੋਧਿਆਂ ਦਾ ਸ਼ੋਰ ਸੁਣਿਆ,
ਅਧੀਰ ਹੋਏ ਪੀਰ ਪੇ ਪਲਾਨ ਕੋ ਪਲਾਨਿਓ।
ਧੀਰਜ ਹੋ ਕੇ ਯਾਨੀ ਕਿ ਧੀਰਜ ਛੱਡ ਕੇ ਕਾਇਰ ਬਣ ਕੇ ਪਲਾਨ ਪਿੰਡ ਵੱਲ ਦੌੜ ਗਏ ਤੇ ਪਲਾਨ ਜਾ ਕੇ ਇਹਨਾਂ ਨੇ ਰਸਤੇ ਚ ਬੜਵਾ ਪਿੰਡ ਉਜਾੜ ਕੇ ਪਲਾਨ ਜਾ ਕੇ ਡੇਰਾ ਕੀਤਾ।
ਲੋਕ ਦੂਰ ਦੂਰ ਲੋ ਦੀਵਾਨ ਨੰਦ ਚੰਦ।
ਸਤਿਗੁਰੂ ਜੀ ਦੇ ਸੂਰਮੇ ਸਨ ਦੀਵਾਨ ਭਾਈ ਨੰਦ ਚੰਦ, ਜੋ ਦੂਰ ਦੂਰ ਤੱਕ ਇਹਨਾਂ ਨੂੰ ਵੇਖ ਕੇ ਆਏ, ਅੱਗੇ ਜਾ ਕੇ ਵੇਖ ਕੇ ਆਏ ਕਿ ਕਿਤੇ ਵਾਪਸ ਨਾ ਮੁੜ ਕੇ ਆ ਜਾਣ। ਇਸ ਕਰਕੇ ਜਦੋਂ ਤੱਕ ਉਹ ਚਲੇ ਨਹੀਂ ਸਨ ਜਾਂਦੇ ਉਦੋਂ ਤੱਕ ਫੌਜ ਵਾਪਸ ਨਹੀਂ ਸੀ ਆ ਸਕਦੀ। ਇਸ ਕਰਕੇ ਦੀਵਾਨ ਭਾਈ ਨੰਦ ਚੰਦ ਜੀ ਦੀ ਅਗਵਾਈ ਵਿੱਚ ਜਿੰਨਾ ਦਲ ਸੀ ਮਹਾਰਾਜ ਦਸਵੇਂ ਪਾਤਸ਼ਾਹ ਦੇ ਸੂਰਮੇ ਸਨ, ਉਹ ਦੂਰ ਦੂਰ ਤੱਕ ਅੱਗੇ ਚੱਲ ਕੇ ਤੱਕ ਵੇਖ ਕੇ ਆਏ ਹਨ।
ਸਿਰੇ ਲੜਨ ਹੇਤ ਸੋਲੇ ਚਮੋ ਬਿਲਾਂਦੇ।
ਬੜੀ ਵੱਡੀ ਭਾਰੀ ਫੌਜ ਆਪਣੇ ਨਾਲ ਲੈ ਕੇ ਭਾਈ ਨੰਦ ਚੰਦ ਜੀ ਖਲੋਤੇ ਰਹੇ, ਕਿਉਂਕਿ 2 ਦਿਨ ਉਹਨੇ ਡੇਰਾ ਰੱਖਿਆ ਪਲਾਨ ਪਿੰਡ ਚ। ਤੋ ਭਾਈ ਨੰਦ ਚੰਦ ਜੀ ਹੁਣਾਂ ਨੂੰ ਖਬਰ ਮਿਲ ਗਈ ਕਿ 2 ਦਿਨਾਂ ਦਾ ਉੱਥੇ ਟਿਕਿਆ ਹੋਇਆ। ਇਸ ਕਰਕੇ 2 ਦਿਨ ਫੌਜ ਨੇ ਵੀ ਅੱਗੇ ਡੇਰਾ ਕਰਕੇ ਰੱਖਿਆ ਕਿ ਵਾਪਸ ਵੀ ਮੁੜ ਕੇ ਆ ਸਕਦਾ। ਇਸ ਕਰਕੇ ਸਾਨੂੰ ਤਿਆਰੀ ਕਰਕੇ ਰੱਖਣੀ ਚਾਹੀਦੀ ਹੈ ਜਦੋਂ ਤੱਕ ਉਹ ਵਾਪਸ ਮੁੜ ਕੇ ਚਲਾ ਨਹੀਂ ਜਾਂਦਾ। ਤੋ ਭਾਈ ਨੰਦ ਚੰਦ ਜੀ ਨੇ ਉਸੇ ਤਰ੍ਹਾਂ ਲੜਨ ਵਾਸਤੇ ਪੂਰੀ ਤਿਆਰੀ ਕਰਕੇ 2 ਦਿਨ ਉੱਥੇ ਡੇਰਾ ਕਰਕੇ ਰੱਖਿਆ।
ਉਡੀਕ ਕੀਨ ਸ਼ਤਰੂ ਕੀ ਬਚਿੱਤਰ ਜੰਗ ਦੇਨ ਕੋ।
ਉਡੀਕ ਕਰਦੇ ਰਹੇ ਦੁਸ਼ਮਣ ਦੀ ਕਿ ਜੇ ਦੁਸ਼ਮਣ ਮੁੜ ਕੇ ਆਵੇਗਾ ਤੇ ਉਹਨਾਂ ਨੂੰ ਇੱਕ ਇਹੋ ਜਿਹਾ ਜੰਗ ਦਾ ਮਾਹੌਲ ਵਿਖਾਵਾਂਗੇ ਜਿਸ ਨੂੰ ਵੇਖ ਕੇ ਹੈਰਾਨ ਹੋ ਜਾਣਗੇ। ਐਸਾ ਜੰਗ ਕਰਾਂਗੇ, ਐਸਾ ਯੁੱਧ ਕਰਾਂਗੇ ਜਿਸ ਯੁੱਧ ਨੂੰ ਜੰਗ ਨੂੰ ਵੇਖ ਕੇ ਉਹ ਕੰਬ ਜਾਣਗੇ, ਹਿਰਦਿਆਂ ਵਿੱਚ ਡਰ ਜਾਣਗੇ।
ਪਰਾ ਬਣਾਏ ਸੈਨ ਕੋ ਅਗਾਉਂ ਆਏ ਲੈਨੋ ਕੋ।
ਪੜਾ ਬਣਾ ਕੇ ਨਾ ਫੌਜ ਦਾ ਪੂਰਾ ਅੱਗੇ ਆਣ ਕੇ ਲੈਣ ਵਾਸਤੇ ਦੀਵਾਨ ਭਾਈ ਨੰਦ ਚੰਦ ਜੀ ਇਸ ਤਰ੍ਹਾਂ ਅੱਗੇ ਆ ਕੇ ਲੈਣ ਆਏ ਨੇ ਕਿ ਦੁਸ਼ਮਣ ਆਏਗਾ ਤੇ ਅੱਗੇ ਚੱਲ ਕੇ ਮੁਕਾਬਲਾ ਕਰੀਏ। ਤੋ ਪੜਾ ਬਣਾ ਕੇ ਫੌਜ ਦਾ ਪੂਰਾ ਭਾਈ ਨੰਦ ਚੰਦ ਜੀ ਨੇ ਡੇਰਾ ਕਰਕੇ ਰੱਖਿਆ, ਮੋਰਚਾ ਲਾਈ ਰੱਖਿਆ।
ਸੁਣਿਓ ਜਬੈ ਪਲਾਏ ਗੋ ਵਿਜੈ ਲਈ ਮਾਨ ਕੋ।
ਜਦੋਂ ਸੁਣ ਲਿਆ ਭਾਈ ਨੰਦ ਚੰਦ ਹੋਣਾ ਨੇ ਕਿ ਉਹ ਪਲਾਨ ਪਿੰਡ ਤੋਂ ਵੀ ਚਲੇ ਗਏ ਨੇ, ਦੌੜ ਗਏ ਨੇ, ਤੋ ਇਹ ਗੱਲ ਜਦੋਂ ਭਾਈ ਨੰਦ ਚੰਦ ਜੀ ਜਾਂ ਪੁਰੋਹਿਤ ਭਾਈ ਦਇਆ ਰਾਮ ਜੀ ਜਾਂ ਭਾਈ ਗੰਗਾ ਰਾਮ ਜੀ ਹੋਣਾ ਨੇ ਜਦੋਂ ਇਹ ਸੁਣਿਆ ਤੇ ਸੁਣ ਕੇ ਬੜੇ ਆਨੰਦਿਤ ਹੋਏ ਕਿ ਦੁਸ਼ਮਣ ਦਲ ਦੌੜ ਗਿਆ, ਪਲਾਨ ਪਿੰਡ ਤੋਂ ਵੀ ਉਹ ਅੱਗੇ ਨੱਠ ਕੇ ਚਲੇ ਗਏ ਨੇ। ਇਹ ਗੱਲ ਸੁਣ ਕੇ ਬੜਾ ਆਨੰਦ ਸਾਰਿਆਂ ਅੰਦਰ ਵਰਤਿਆ।
ਆਨੰਦ ਹੈ ਸੁਜੀਤ ਕੋ ਬਜਾਏ ਕੈ ਨਿਸ਼ਾਨ ਕੋ।
ਬੜੇ ਭਾਰੀ ਆਨੰਦ ਵਿੱਚ ਜਿੱਤ ਦੇ ਨਗਾਰੇ ਬਜਾਏ, ਜਿੱਤ ਦੇ ਨਗਾਰੇ ਇਹਨਾਂ ਨੇ ਬਜਾ ਦਿੱਤੇ। ਆਖਿਆ ਭਾਈ ਸੂਰਮਿਓ ਜਿੱਤ ਦੇ ਨਗਾਰੇ ਵਜਾ ਦਿਓ, ਕਿਉਂਕਿ ਆਪਣੀ ਜੰਗ ਵਿੱਚ ਬਿਨਾਂ ਲੜਿਆ ਹੀ ਜੰਗ ਆਪਾਂ ਜਿੱਤ ਲਿਆ, ਲੜਨ ਦੀ ਵੀ ਲੋੜ ਨਹੀਂ ਪਈ, ਬਿਨਾਂ ਲੜਿਆ ਇਹ ਜੰਗ ਆਪਾਂ ਜਿੱਤ ਕੇ ਗੁਰੂ ਸਾਹਿਬ ਦੀ ਕਿਰਪਾ ਨਾਲ ਵਾਪਸ ਚੱਲੇ ਹਾਂ।
ਤੁਫੰਗ ਬਿੰਦ ਛੋਰੀਆਂ ਆਵਾਜ਼ ਦੂਰ ਦੂਰ ਤੇ।
ਔਰ ਬੜੀਆਂ ਭਾਰੀਆਂ ਬੰਦੂਕਾਂ ਜਿਹੜੀਆਂ ਭਰੀਆਂ ਹੋਈਆਂ ਉਹ ਸੂਰਮਿਆਂ ਨੇ ਆਕਾਸ਼ ਵੱਲ ਮੂੰਹ ਕਰਕੇ ਛੱਡੀਆਂ, ਚਲਾਈਆਂ ਗੋਲੀਆਂ ਦਾਗੀਆਂ ਖੁਸ਼ੀ ਦੇ ਨਾਲ ਕਿ ਅਸੀਂ ਜੰਗ ਜਿੱਤ ਲਿਆ। ਔਰ ਖੁਸ਼ੀ ਦੇ ਨਾਲ ਬੰਦੂਕਾਂ ਦੀਆਂ ਗੋਲੀਆਂ ਦਾਗੀਆਂ ਨੇ, ਦੂਰ ਦੂਰ ਤੱਕ ਉਹਨਾਂ ਦੀ ਆਵਾਜ਼ ਪਹੁੰਚਦੀ ਹੈ, ਜਾਂਦੀ ਹੈ।
ਗਰੂਰ ਪੋਰ ਪੋਰ ਕੈ ਗਰੂਰ ਨੂਰ ਸੂਰਮੇ।
ਸਤਿਗੁਰੂ ਜੀ ਦੇ ਸੂਰਮੇ ਵੀ ਗਰੂਰ, ਕਿਉਂਕਿ ਖਾਲਸਾ ਜੀ ਸੂਰਮੇ ਵਿੱਚ ਗਰੂਰ ਹੋਣਾ ਜ਼ਰੂਰੀ ਹੈ। ਜੇ ਸੂਰਮੇ ਅੰਦਰ ਗਰੂਰ ਨਾ ਹੋਵੇ ਤੇ ਉਹ ਰਣ ਭੂਮੀ ਚ ਲੜ ਨਹੀਂ ਸਕਦਾ। ਰਣ ਭੂਮੀ ਚ ਲੜਨ ਵਾਸਤੇ ਹੰਗਤਾ ਵੀ ਚਾਹੀਦੀ, ਗਰੂਰ ਵੀ ਚਾਹੀਦਾ। ਨਿਮਰਤਾ ਨਾਲ ਤਾਂ ਨੀ ਨਾ ਲੜਿਆ ਜਾਂਦਾ ਜੰਗ ਚ, ਜੰਗ ਵਿੱਚ ਲੜਨ ਵਾਸਤੇ ਹੰਗਤਾ ਚਾਹੀਦੀ ਹੈ, ਗਰੂਰ ਚਾਹੀਦਾ। ਇਸ ਕਰਕੇ ਜਿੰਨੇ ਸਤਿਗੁਰਾਂ ਦੇ ਸੂਰਮੇ ਗਰੂਰ ਵਿੱਚ ਵੀ ਨੇ ਔਰ ਸਤਿਗੁਰਾਂ ਦਾ ਨੂਰ ਉਹਨਾਂ ਸਾਰੇ ਸੂਰਮਿਆਂ ਵਿੱਚ ਭਰਿਆ ਹੋਇਆ ਹੈ।
ਸਮਾਜ ਪੁੰਜ ਗਾਜ ਕੈ ਪੁਰੇ ਆਨੰਦ ਕੋ ਮੁਰੇ।
ਜਿੰਨਾ ਸਾਜੋ ਸਮਾਜ ਸੀ ਆਪਣਾ ਜੰਗੀ ਸਮਾਨ ਲੈ ਕੇ ਗਏ ਸੀ ਅੱਗੇ ਲੜਨ ਵਾਸਤੇ, ਉਹ ਸਾਰਾ ਸਮਾਜ ਸਾਰਾ ਸਮਾਨ ਇਹਨਾਂ ਨੇ ਇਕੱਠਾ ਕੀਤਾ ਹੈ। ਇਕੱਠਾ ਕਰਕੇ ਸਾਰਾ ਸਮਾਨ ਸ੍ਰੀ ਆਨੰਦਪੁਰ ਸਾਹਿਬ ਵੱਲ ਵਾਪਸ ਮੁੜੇ ਹਨ।
ਧਰੇ ਆਨੰਦ ਕੋ ਤਬੈ ਜੈਕਾਰ ਦੀ ਕੋ ਕਰੇ।
ਬੜੇ ਭਾਰੀ ਆਨੰਦ ਵਿੱਚ ਵਾਪਸ ਮੁੜੇ ਨੇ, ਉੱਚੀ ਆਵਾਜ਼ ਵਿੱਚ ਜਕਾਰੇ ਛੱਡਦੇ ਆ ਰਹੇ ਨੇ, ਉੱਚੀ ਆਵਾਜ਼ ਵਿੱਚ ਜਕਾਰੇ ਗਜਾਉਂਦਿਆਂ ਮੁੜੇ ਨੇ, ਜਿੱਤ ਦੇ ਨਿਸ਼ਾਨ ਚਲਾਉਂਦਿਆਂ ਹੋਇਆ ਮੁੜੇ ਹਨ।
ਪਰਿਵੇਸ਼ ਹੈ ਅਸ਼ੇਸ਼ੀ ਵਿਸ਼ੇਸ਼ ਜਾਤ ਪਾਏ ਕੈ।
ਔਰ ਵਿਸ਼ੇਸ਼ ਕਰਕੇ ਇਸ ਜਿੱਤ ਨੂੰ ਪ੍ਰਾਪਤ ਕੀਤਾ। ਇਹ ਜਿੱਤ ਖਾਲਸੇ ਨੇ ਲਈ ਹੈ, ਬਿਨਾਂ ਲੜਿਆਂ ਹੀ ਇਹ ਜਿੱਤ ਮਿਲ ਗਈ। ਦੁਸ਼ਮਣ ਡਰ ਕੇ ਹੀ ਦੌੜ ਗਿਆ, ਲੜਨ ਤੋਂ ਪਹਿਲਾਂ ਹੀ ਉਹਨਾਂ ਨੇ ਹਥਿਆਰ ਸੁੱਟ ਦਿੱਤੇ ਸਨ। ਤੋ ਇਸ ਕਰਕੇ ਜੰਗ ਜਿੱਤ ਕੇ ਵਿਸ਼ੇਸ਼ ਕਰਕੇ ਗੁਰੂ ਸਾਹਿਬ ਦੇ ਜਿਤਨੇ ਸੂਰਮੇ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਇਹਨਾਂ ਨੇ ਪ੍ਰਵੇਸ਼ ਕੀਤਾ ਹੈ।
ਤੁਰੰਗ ਆਪ ਆਪਣੇ ਸੁਥਾਨ ਮੈਂ ਟਿਕਾਏ ਕੈ।
ਆਪੋ ਆਪਣੇ ਘੋੜਿਆਂ ਤੇ ਸਵਾਰ ਹੋ ਕੇ ਆਪਣੇ ਡੇਰਿਆਂ ਤੇ ਪਹੁੰਚੇ ਆਨੰਦਪੁਰ ਸਾਹਿਬ ਵਿੱਚ। ਜਿੱਥੇ ਜਿੱਥੇ ਜਿਨ੍ਹਾਂ ਦਾ ਡੇਰਾ ਸੀ ਉੱਥੇ ਉੱਥੇ ਆਪਣੇ ਘੋੜਿਆਂ ਦੇ ਜਿਹੜੇ ਪੜਾ ਸਨ ਉੱਥੇ ਉੱਥੇ ਘੋੜਿਆਂ ਨੂੰ ਬੰਨਿਆ ਹੈ।
ਰਹੀ ਸੁਜਾਮ ਜਾਮਨੀ ਕਿਰਪਾ ਨਕੇਤ ਜਾਨ ਕੈ।
ਇਸ ਤਰ੍ਹਾਂ ਸੂਰਮੇ ਵਾਪਸ ਆ ਗਏ। ਇੱਕ ਪਹਿਰ ਰਾਤ ਰਹਿੰਦਿਆਂ ਜਾਣ ਕੇ ਅੰਮ੍ਰਿਤ ਵੇਲੇ ਦਾ ਸਮਾਂ ਸੀ ਗੁਰੂ ਕਲਗੀਧਰ ਗਰੀਬ ਨਿਵਾਸ ਜੀ।
ਤਬੈ ਸੁਤਿਆਗ ਨੀਂਦ ਕੋ ਸ਼ਨਾਨ ਸੋਚ ਠਾਨ ਕੈ।
ਪਹਿਰ ਰਾਤ ਰਹਿੰਦਿਆਂ ਮਹਾਰਾਜ ਅੰਮ੍ਰਿਤ ਵੇਲੇ ਉੱਠੇ ਨੇ ਤੇ ਉੱਠ ਕੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਸੋਚ ਇਸ਼ਨਾਨ ਕੀਤਾ ਹੈ।
ਧਰੇ ਸ਼ਰੀਰ ਚੀਰ ਕੋ ਸਬੀਰ ਦੇ ਤੀਰ ਜੰਗ।
ਮਹਾਰਾਜ ਜੀ ਨੇ ਆਪਣੇ ਸਰੀਰ ਉੱਤੇ ਸੋਹਣੇ ਬਸਤਰ ਧਾਰਨ ਕੀਤੇ ਨੇ, ਬੜੇ ਸੁੰਦਰ ਬਸਤਰ ਧਾਰਨ ਕੀਤੇ ਐਸੇ ਕਲਗੀਧਰ ਜੀ ਜੋ ਆਪਣੇ ਵੀਰਾਂ ਯੋਧਿਆਂ ਨੂੰ ਧੀਰਜ ਦੇਣ ਵਾਲੇ ਹਨ।
ਸਜਾਏ ਆਯੋਧਾਨ ਕੋ ਵਿਸਾਲ ਜਾਏ ਵੀਰ ਜੰਗ।
ਔਰ ਮਹਾਰਾਜ ਜੀ ਸੱਚੇ ਪਾਤਸ਼ਾਹ ਨੇ ਆਪਣੇ ਸਰੀਰ ਉੱਤੇ ਸ਼ਸਤਰ ਧਾਰਨ ਕੀਤੇ ਨੇ, ਪਹਿਲਾਂ ਬਸਤਰ ਫਿਰ ਉੱਤੇ ਸੁੰਦਰ ਸ਼ਸਤਰ ਧਾਰਨ ਕੀਤੇ ਨੇ, ਜੋ ਮਹਾਨ ਵਿਸ਼ਾਲ ਸੂਰਮੇ ਹਨ, ਜਿਨ੍ਹਾਂ ਜੈਸਾ ਸੂਰਮਾ ਜਿਨ੍ਹਾਂ ਜੈਸਾ ਬਹਾਦਰ ਯੋਧਾ ਕੋਈ ਨਹੀਂ।
ਪ੍ਰਤੀਕ ਤੰਗ ਨਿਜੰਗ ਦਲੰਗ ਬਲੰਗ ਬਿਲੰਦ ਜੰਗ ਕੋ।
ਮਹਾਰਾਜ ਜੀ ਆਪਣੇ ਦਲ ਦੀ ਉਡੀਕ ਕਰ ਰਹੇ ਨੇ, ਫੌਜਾਂ ਵਾਪਸ ਮੁੜ ਰਹੀਆਂ ਸੀ ਨਾ ਮਹਾਰਾਜ ਜੀ ਦੀਆਂ, ਤੋ ਸਤਿਗੁਰੂ ਜੀ ਆਪਣੇ ਦਲ ਦੀ ਵਾਪਸ ਆਉਣ ਦੀ ਉਡੀਕ ਕਰ ਰਹੇ ਹਨ।
ਪ੍ਰਭਾਤ ਲੋ ਪ੍ਰਭੂ ਤੇਰੇ ਨਾ ਜਾਣ ਕੋਨ ਟੰਗ ਕੋ।
ਕਹਿੰਦੇ ਪਤਾ ਨੀ ਅੱਜ ਕਿਹੜੇ ਰੰਗ ਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾ ਉੱਚੇ ਕੋਠੇ ਤੇ ਚੜ ਕੇ ਛੱਤ ਤੇ ਖਲੋਤੇ ਰਹੇ। ਜਿੱਧਰੋਂ ਫੌਜਾਂ ਸੀ ਨਾ ਮਹਾਰਾਜ ਜੀ ਦੀਆਂ ਉਸ ਪਾਸੇ ਵੇਖੀ ਜਾਂਦੇ ਨੇ ਤੇ ਖਲੋਤੇ ਰਹੇ ਇੱਕ ਪਹਿਰ ਤੱਕ, ਦਿਨ ਚੜ੍ਹਦਿਆਂ ਤੱਕ ਮਹਾਰਾਜ ਜੀ ਅਡੋਲ ਖਲੋਤੇ। ਅੱਜ ਤੋਂ ਪਹਿਲਾਂ ਕਦੇ ਐਸਾ ਨਹੀਂ ਹੋਇਆ। ਅੱਗੇ ਮਹਾਰਾਜ ਜੀ ਅੰਮ੍ਰਿਤ ਵੇਲੇ ਸਾਧਨਾ ਚ ਬੈਠ ਜਾਂਦੇ ਨੇ ਨੇਤਰ ਬੰਦ ਕਰਕੇ। ਅੱਜ ਪਤਾ ਨੀ ਕੀ ਖੇਡ ਹੈ ਕਿ ਸਤਿਗੁਰੂ ਗੁਰੂ ਕਲਗੀਧਰ ਜੀ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਖਲੋਤੇ ਰਹੇ ਇੱਕ ਪਹਿਰ ਤੱਕ, ਯਾਨੀ ਕਿ 3-3.5 ਘੰਟੇ ਲਗਾਤਾਰ ਮਹਾਰਾਜ ਜੀ ਖਲੋਤੇ ਰਹੇ।
ਅਰੂਢ ਮਾਰ ਤੰਡ ਤੇ ਪ੍ਰਚੰਡ ਸੂਰ ਆਏ ਕੈ।
ਸਤਿਗੁਰਾਂ ਦੇ ਖਲੋਤਿਆਂ ਖਲੋਤਿਆਂ ਹੀ ਇੰਨੇ ਨੂੰ ਸੂਰਜ ਚੜ ਗਿਆ, ਹਨੇਰਾ ਬੀਤ ਗਿਆ, ਰਾਤ ਬੀਤ ਗਈ ਔਰ ਸੂਰਜ ਚੜ ਗਿਆ, ਆਕਾਸ਼ ਵਿੱਚ ਸੂਰਜ ਦਾ ਪ੍ਰਕਾਸ਼ ਹੋ ਗਿਆ।
ਆਨੰਦ ਨੰਦ ਚੰਦ ਆਦਿ ਬੰਦਨਾ ਸੁਗਾਏ ਕੈ।
ਇੰਨੇ ਨੂੰ ਭਾਈ ਨੰਦ ਚੰਦ ਜੀ ਹੋਣੀ ਬੜੇ ਆਨੰਦ ਵਿੱਚ ਜੰਗ ਜਿੱਤ ਕੇ, ਰਾਤ ਦਾ ਸਮਾਂ ਸੀ, ਸਾਰੀ ਰਾਤ ਬਾਹਰ ਲੜਦਿਆਂ ਲੰਘ ਗਈ, ਸਵੇਰੇ ਸਵੇਰੇ ਦਿਨ ਚੜ੍ਹਦਿਆਂ ਤੱਕ ਵਾਪਸ ਆ ਗਏ ਤੇ ਜਦੋਂ ਦਿਨ ਚੜ੍ਹਿਆ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਆ ਕੇ ਭਾਈ ਨੰਦ ਚੰਦ ਜੀ ਹੋਣਾ ਨੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਸੁਣਾਏ ਜੰਗ ਵਾਰਤਾ ਉਡੀਕ ਸ਼ਤਰੂ ਕੀਨਿਆ।
ਉਹਨਾਂ ਨੇ ਆ ਕੇ ਸਾਰੀ ਜੰਗ ਦੀ ਵਾਰਤਾ ਸੁਣਾਈ। ਆਖਿਆ ਭਾਈ ਨੰਦ ਚੰਦ ਨੇ ਕਲਗੀਧਰ ਜੀ ਨੂੰ, ਕਲਗੀਧਰ ਜੀ ਕਿਉਂ ਖਲੋਤੇ ਰਹੇ? ਇਹਦਾ ਇਸ਼ਾਰਾ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਦਿੱਤਾ ਹੈ ਕਿ ਸਤਿਗੁਰੂ ਜੀ ਖਲੋ ਕੇ ਆਪਣੀ ਫੌਜ ਵਿੱਚ ਸੂਰਮਤਾਈ ਦ੍ਰਿਸ਼ਟੀ ਨਾਲ ਭਰਦੇ ਰਹੇ, ਆਪਣੀ ਸ਼ਕਤੀ ਦਾ ਸੰਚਾਰ ਆਪਣੇ ਦਲ ਦੇ ਵਿੱਚ ਕਰਦੇ ਰਹੇ ਕਿ ਸੂਰਮਿਆਂ ਵਿੱਚ ਲੜਨ ਦਾ ਉਤਸ਼ਾਹ ਬਣਿਆ ਰਹੇ। ਤੋ ਜਦੋਂ ਦਿਨ ਚੜ੍ਹਿਆ ਸਾਰੇ ਸੂਰਮੇ ਵਾਪਸ ਆ ਗਏ, ਭਾਈ ਸਾਹਿਬ ਭਾਈ ਨੰਦ ਚੰਦ ਜੀ ਹੋਣਾ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਮਹਾਰਾਜ ਅਸੀਂ ਦੁਸ਼ਮਣ ਦੀ ਉਡੀਕ ਕਰਦੇ ਰਹੇ ਖਲੋ ਕੇ, ਮੋਰਚਾ ਬੰਦੀ ਪੜਾ ਬੰਨ ਕੇ ਫੌਜ ਦਾ ਅਸੀਂ ਖਲੋਤੇ ਰਹੇ ਕਿ ਸ਼ਾਇਦ ਦੁਸ਼ਮਣ ਵਾਪਸ ਮੁੜ ਕੇ ਆਵੇਗਾ। ਪਰ ਮਹਾਰਾਜ ਉਹ ਰਸਤੇ ਵਿੱਚ ਬੜਵਾ ਪਿੰਡ ਉਜਾੜ ਕੇ ਉਧਰ ਹੀ ਭਲਾਨ ਵਾਲੇ ਪਾਸਿਓਂ ਬਾਹਰ ਨਿਕਲ ਗਏ, ਵਾਪਸ ਨਹੀਂ ਆਏ।
ਉਡੀਕ ਸ਼ਤਰੂ ਕੀਨੇ ਆ ਭਇਓ ਨਾ ਆਏ ਸਾਮੇ ਵਿਸਾਲ ਤਰਾਸ ਪੀਨੇ ਆ।
ਮਹਾਰਾਜ ਜੀ ਅਸੀਂ ਦੁਸ਼ਮਣ ਨੂੰ ਉਡੀਕਦੇ ਰਹੇ ਉੱਥੇ ਖਲੋ ਕੇ, ਪਰ ਦੁਸ਼ਮਣ ਨਹੀਂ ਆਇਆ, ਨਾ ਉਹ ਸਾਡੇ ਸਾਹਮਣੇ ਆਏ। ਇੰਨਾ ਜ਼ਿਆਦਾ ਡਰ ਗਏ ਉਹ ਹਿਰਦੇ ਵਿੱਚ, ਇੰਨਾ ਜ਼ਿਆਦਾ ਭੈ ਭੀਤ ਹੋ ਗਏ ਕਿ ਉਹਨਾਂ ਵਿੱਚੋਂ ਕਿਸੇ ਨੇ ਵੀ ਸਾਡੇ ਸਾਹਮਣੇ ਆਉਣ ਦਾ ਹੌਸਲਾ ਨਹੀਂ ਵਿਖਾਇਆ, ਹੌਸਲਾ ਨਹੀਂ ਕੀਤਾ।
ਪ੍ਰਤਾਪ ਦੀ ਆਪ ਕੇ ਸਕੈ ਨਾ ਆਏ ਤੀਰ ਕੋ।
ਮਹਾਰਾਜ ਜੀ ਆਪ ਜੀ ਦਾ ਵੱਡਾ ਭਾਰੀ ਪ੍ਰਤਾਪ ਵੇਖ ਕੇ, ਤੁਹਾਡਾ ਜਲਾਲ ਇਤਨਾ, ਪ੍ਰਤਾਪ ਇਤਨਾ ਕਿ ਤੁਹਾਡੇ ਵੱਡੇ ਭਾਰੀ ਪ੍ਰਤਾਪ ਨੂੰ ਵੇਖ ਕੇ ਮਹਾਰਾਜ ਜੀ ਉਹ ਨੇੜੇ ਨਹੀਂ ਆ ਸਕੇ, ਉਹ ਨੇੜੇ ਨਹੀਂ ਢੁੱਕ ਸਕਿਆ। ਦੁਸ਼ਮਣ ਬਾਹਰੋਂ ਬਾਹਰ ਵਾਪਸ ਚਲਾ ਗਿਆ ਹੈ।
ਪ੍ਰਸਿੱਧ ਦੇਸ਼ ਬ੍ਰਿੰਦ ਮੈਂ ਸਹਿ ਨਾ ਕੋਨ ਤੀਰ ਕੋ।
ਮਹਾਰਾਜ ਤੁਹਾਡਾ ਪ੍ਰਤਾਪ ਤੇ ਤੁਹਾਡੇ ਚਲਾਏ ਹੋਏ ਤੀਰ ਸਾਰੇ ਦੇਸ਼ ਵਿੱਚ ਪ੍ਰਸਿੱਧ ਨੇ, ਸਾਰੇ ਦੇਸ਼ ਵਿੱਚ ਤੁਹਾਡੇ ਤੀਰਾਂ ਦੀ ਧਾਂਕ ਹੈ। ਇਸ ਕਰਕੇ ਮਹਾਰਾਜ ਕੌਣ ਹੈ ਐਸਾ ਜਿਹੜਾ ਕੋਲ ਆ ਕੇ ਤੁਹਾਡੇ ਤੀਰਾਂ ਦੀ ਮਾਰ ਚੱਲ ਸਕੇ। ਡਰਦਿਆਂ ਹੀ ਦੌੜ ਗਏ ਨੇ ਉਹ ਪਠਾਨ ਗਿਲਜੇ ਜਿੰਨੇ ਆਏ ਸਨ।
ਨਦੀ ਕਿਨਾਰ ਪਾਰ ਕੋ ਨਾ ਪਾਰ ਨੀਰ ਬੋਰਿਓ।
ਮਹਾਰਾਜ ਨਦੀ ਦੇ ਦਰਿਆ ਦੇ ਪਾਰਲੇ ਪਾਸੇ ਹੀ ਰਹੇ, ਇੰਨੇ ਕਾਇਰ ਤੇ ਗੀਦੀ ਨਿਕਲੇ ਕਿ ਸਾਡੀਆਂ ਇਧਰੋਂ ਗੋਲੀਆਂ ਦੀ ਆਵਾਜ਼ ਸੁਣ ਕੇ ਉਹਨਾਂ ਨੇ ਪਾਣੀ ਵਿੱਚ ਪੈਰ ਤੱਕ ਨਹੀਂ ਰੱਖਿਆ ਵੀ ਉਰਲੇ ਪਾਸੇ ਆਉਣ ਦਾ ਹੌਸਲਾ ਕਰਦੇ। ਪਾਣੀ ਵਿੱਚ ਉਹਨਾਂ ਨੇ ਆਪਣਾ ਪੈਰ ਤੱਕ ਨੀ ਬੋਰਿਆ ਡੋਬਿਆ।
ਅਧੀਰ ਪੀਰ ਪੂਰ ਹੈ ਉਛਾਏ ਜੁੱਧ ਛੋਰਿਓ।
ਔਰ ਧੀਰਜ ਛੱਡ ਕੇ ਭਾਰੀ ਕਾਇਰਤਾ ਨੂੰ ਆਪਣੇ ਹਿਰਦੇ ਚ ਧਾਰਨ ਕਰਕੇ ਜੰਗ ਦਾ ਉਛਾਹ, ਜੰਗ ਦਾ ਉਤਸ਼ਾਹ ਉਹਨਾਂ ਨੇ ਆਪਣੇ ਹਿਰਦੇ ਚੋਂ ਛੱਡ ਦਿੱਤਾ ਹੈ ਔਰ ਕਾਇਰ ਤੇ ਗੀਦੀ ਬਣ ਕੇ ਦੌੜ ਗਏ ਹਨ।
ਕਿਰਪਾ ਨਿਦਾਨ ਸ਼ਲੋਕਾਂ ਬੈਨ ਕੋ ਬਕਾਨਿਓ।
ਜਦੋਂ ਕਿਰਪਾ ਨਿਧਾਨ ਗੁਰੂ ਕਲਗੀਧਰ ਜੀ ਨੇ ਭਾਈ ਨੰਦ ਚੰਦ ਜੀ ਦੇ ਇਹ ਬਚਨ ਸੁਣੇ ਕਿ ਦੁਸ਼ਮਣ ਵਾਪਸ ਦੌੜ ਗਿਆ, ਉਹਨਾਂ ਨੇ ਇਧਰ ਮੂੰਹ ਨਹੀਂ ਕੀਤਾ ਆਉਣ ਦਾ, ਇਹ ਗੱਲ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੁਣੀ।
ਸਹਾਇ ਸ਼੍ਰੀ ਅਕਾਲ ਕੀ ਵਿਸ਼ਾਲ ਤੇ ਪਲਾਨਿਓ।
ਆਖੋ ਸਤਨਾਮ ਸ੍ਰੀ। ਵੇਖੋ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਇੱਥੇ ਨਿਮਰਤਾ, ਕਿੰਨਾ ਨਿਮਰਤਾ ਭਰਿਆ ਹਿਰਦਾ ਤੇ ਭਰੋਸਾ ਵਿਖਾ ਰਹੇ ਨੇ, ਆਪਣੇ ਸਿੱਖਾਂ ਨੂੰ ਸਿਖਾ ਰਹੇ ਨੇ ਕਿ ਸਿੱਖਾਂ ਨੇ ਕਿਵੇਂ ਭਰੋਸਾ ਰੱਖਣਾ ਹੈ। ਕਹਿੰਦੇ ਅਕਾਲ ਪੁਰਖ ਦੀ ਸਹਾਇਤਾ ਹੋਈ ਹੈ, ਪਰਮਾਤਮਾ ਦੀ ਅਕਾਲ ਪੁਰਖ ਦੀ ਸਹਾਇਤਾ ਨਾਲ ਦੁਸ਼ਮਣ ਦੌੜਿਆ ਹੈ। ਇਹ ਨਹੀਂ ਆਖਿਆ ਕਿ ਸਾਡੀ ਤਾਕਤ ਸੀ, ਸਾਡਾ ਬਲ ਸੀ, ਸਾਡਾ ਜ਼ੋਰ ਸੀ। ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਦੀ ਸਹਾਇਤਾ। ਜੇ ਪੰਗਾਣੀ ਦਾ ਜੰਗ ਜਿੱਤਿਆ ਉੱਥੇ ਵੀ ਇਹੀ ਕਿਹਾ ਅਕਾਲ ਪੁਰਖ ਦੀ ਕਿਰਪਾ ਨਾਲ ਜਿੱਤਿਆ, ਪਰਮੇਸ਼ਰ ਦੀ ਕਿਰਪਾ ਨਾਲ ਜਿੱਤਿਆ। ਕਿਤੇ ਵੀ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਬਲ ਦਾ ਪ੍ਰਦਰਸ਼ਨ ਨਹੀਂ ਕਿਹਾ ਕਰਕੇ ਕਿਹਾ ਕਿ ਅਸੀਂ ਆਪਣੇ ਬਲ ਨਾਲ ਕੁਝ ਜਿੱਤਿਆ। ਜੇ ਔਰੰਗਜ਼ੇਬ ਨੂੰ ਜਿੱਤ ਦੀ ਚਿੱਠੀ ਵੀ ਲਿਖ ਕੇ ਭੇਜਦੇ ਨੇ ਜ਼ਫਰਨਾਮਾ, ਤੇ ਉਹਦੇ ਵਿੱਚ ਵੀ ਮਹਾਰਾਜ ਜੀ ਇਹੀ ਕਹਿੰਦੇ, ਔਰੰਗਜ਼ੇਬ ਤੈਨੂੰ ਆਪਣੀਆਂ ਫੌਜਾਂ ਦਾ ਮਾਣ ਸੀ, ਆਪਣੇ ਕਿਲਿਆਂ ਦਾ, ਆਪਣੀਆਂ ਤੋਪਾਂ ਦਾ ਮਾਣ ਸੀ, ਸਾਡਾ ਭਰੋਸਾ ਅਕਾਲ ਪੁਰਖ ਪਰਮੇਸ਼ਰ ਤੇ ਸੀ, ਸਾਨੂੰ ਕੇਵਲ ਇੱਕ ਨਿਰੰਕਾਰ ਦਾ ਭਰੋਸਾ ਸੀ। ਸਾਡੇ ਕੋਲ ਤੇਰੇ ਵਾਂਗੂ ਨਾ ਫੌਜ ਸੀ, ਨਾ ਕਿਲੇ ਸੀ, ਨਾ ਤੋਪਾਂ ਸਨ, ਕੇਵਲ ਇੱਕ ਅਕਾਲ ਪੁਰਖ ਦੀ ਓਟ ਸੀ, ਪਰਮਾਤਮਾ ਦੀ ਓਟ ਸੀ। ਇੱਥੇ ਵੀ ਮਹਾਰਾਜ ਜੀ ਵੇਖੋ ਭਾਈ ਨੰਦ ਚੰਦ ਨੂੰ ਕਹਿ ਰਹੇ ਨੇ, ਇਹ ਨਹੀਂ ਆਖਿਆ ਕਿ ਸਾਡੇ ਬਲ ਕਰਕੇ ਦੌੜ ਗਏ, ਕਹਿੰਦੇ ਅਕਾਲ ਪੁਰਖ ਦੀ ਸਹਾਇਤਾ ਹੋਈ ਹੈ, ਪਰਮੇਸ਼ਰ ਦੀ ਸਹਾਇਤਾ ਦੇ ਨਾਲ ਇਹ ਦੁਸ਼ਮਣ ਰਣ ਭੂਮੀ ਚੋਂ ਦੌੜ ਗਏ ਨੇ, ਇਹਨਾਂ ਦੁਸ਼ਮਣਾਂ ਨੂੰ ਨੱਠਣਾ ਪਿਆ, ਇਹ ਪਰਮੇਸ਼ਰ ਨੇ ਸਾਡੀ ਸਹਾਇਤਾ ਕੀਤੀ ਹੈ।
ਮਹਾਨ ਮਾਨ ਹਾਨਿਓ ਕਿਰਪਾਨ ਮਾਨ ਸੰਗੇ।
ਕਹਿੰਦੇ ਪਰਮਾਤਮਾ ਨੇ ਆਪ ਕਿਰਪਾ ਕੀਤੀ ਹੈ, ਦਇਆ ਕੀਤੀ ਹੈ, ਤੇ ਹੰਕਾਰ ਨੂੰ ਨਾਸ਼ ਕਰਨਾ ਪਰਮੇਸ਼ਰ ਦਾ ਕੰਮ ਹੈ। ਪਰਮੇਸ਼ਰ ਨੇ ਕਿਰਪਾ ਕਰਕੇ ਆਏ ਹੋਏ ਦੁਸ਼ਮਣ ਦੇ ਅੰਦਰ ਜਿਹੜਾ ਹੰਕਾਰ ਸੀ, ਉਸ ਹੰਕਾਰ ਦਾ ਨਾਸ ਕਰਕੇ ਉਹਨਾਂ ਨੂੰ ਟੋਰਿਆ ਹੈ।
ਬਹੋਰ ਸ਼ਤਰੂ ਆਏ ਹੈ ਮਚਾਏ ਦਾਏ ਜੰਗ।
ਮਹਾਰਾਜ ਜੀ ਕਹਿੰਦੇ ਭਾਈ ਨੰਦ ਚੰਦ ਜੀ ਤਿਆਰੀ ਰੱਖਿਆ ਜੇ, ਕਿਉਂਕਿ ਦੁਸ਼ਮਣ ਨੇ ਹੁਣ ਫੇਰ ਆਉਣਾ, ਫਿਰ ਜਦੋਂ ਆਏਗਾ ਦੁਸ਼ਮਣ ਤੇ ਫਿਰ ਇਹਨਾਂ ਨਾਲ ਅਸੀਂ ਜੰਗ ਕਰਾਂਗੇ, ਇਹਨਾਂ ਨਾਲ ਭਿਆਨਕ ਜੰਗ ਦੇ ਦਾ ਜਿਹੜੇ ਨੇ ਉਹ ਖੇਡਾਂਗੇ ਤੇ ਜੰਗ ਲੜਾਂਗੇ।
ਸਮੇਤ ਬ੍ਰਿੰਦ ਸੈਨ ਸਾਵਧਾਨ ਹੀ ਰਹੀ ਜੀਏ,
ਸਾਰੇ ਸੂਰਮਿਆਂ ਨੂੰ ਕਹੋ ਵੀ ਸਾਵਧਾਨ ਹੀ ਰਹਿਣ, ਕਿਤੇ ਢਿੱਲੇ ਨਾ ਪੈ ਜਾਣ ਵੀ ਅਸੀਂ ਜੰਗ ਜਿੱਤ ਲਿਆ ਤੇ ਹੁਣ ਕਿਸੇ ਨੇ ਨਹੀਂ ਆਉਣਾ। ਮਹਾਰਾਜ ਜੀ ਕਹਿੰਦੇ ਸਾਰੇ ਸੂਰਮਿਆਂ ਨੂੰ ਕਹਿ ਦਿਓ ਵੀ ਤਿਆਰ ਹੀ ਰਹਿਣ, ਕਮਰ ਕੱਸੇ ਕੀਤੀ ਰੱਖਣ, ਸ਼ਸਤਰ ਆਪਣੇ ਸਰੀਰਾਂ ਤੇ ਸੰਭਾਲੀ ਰੱਖਣ, ਤਿਆਰ ਬਰ ਤਿਆਰ ਰਹਿਣ, ਕਿਉਂਕਿ ਦੁਸ਼ਮਣ ਜਦੋਂ ਆਏਗਾ ਹੁਣ ਦੁਬਾਰਾ ਫੇਰ ਲੜਨਾ ਪਵੇਗਾ।
ਤੁਰੰਗ ਆਯੁਧਾਨ ਕੋ ਪਠਾਨ ਬਾਂਟ ਦੀਜੀਏ,
ਜੇ ਸੂਰਮਿਆਂ ਨੂੰ ਕਿਸੇ ਨੂੰ ਘੋੜਾ ਚਾਹੀਦਾ ਤਾਂ ਘੋੜਾ ਦੇ ਦਿਓ, ਜੇ ਕਿਸੇ ਨੂੰ ਹਥਿਆਰ ਚਾਹੀਦਾ ਹਥਿਆਰ ਦੇ ਦਿਓ, ਬੰਦੂਕ ਚਾਹੀਦੀ ਆ ਬੰਦੂਕ ਦੇ ਦਿਓ, ਕਿਸੇ ਨੂੰ ਕਿਰਪਾਨ ਚਾਹੀਦੀ ਆ ਕਿਰਪਾਨ ਦੇ ਦਿਓ, ਏਦਾਂ ਸਾਰੇ ਸੂਰਮਿਆਂ ਵਿੱਚ ਘੋੜੇ ਤੇ ਹਥਿਆਰ ਜਿਹੜੇ ਨੇ ਉਹ ਵੰਡ ਦਿਓ।
ਪੂਰੇ ਆਨੰਦ ਮੈਂ ਆਨੰਦ ਬਾਂਧਿਓ ਬਿਲੰਦ ਹੋਇਓ।
ਇਸ ਤਰ੍ਹਾਂ ਸਤਿਗੁਰੂ ਜੀ ਨੂੰ ਪਤਾ ਸੀ ਕਿ ਹੁਣ ਫੌਜਾਂ ਨੇ ਫੇਰ ਆਉਣਾ ਉਧਰੋਂ, ਕਿਉਂਕਿ ਉਧਰੋਂ ਹੁਸੈਨੀ ਚੜ ਵੀ ਚੁੱਕਾ 2000 ਫੌਜ ਲੈ ਕੇ। ਤੋ ਸਤਿਗੁਰੂ ਜੀ ਨੇ ਪਹਿਲਾਂ ਹੀ ਆਪਣੇ ਸੂਰਮਿਆਂ ਨੂੰ ਤਿਆਰ ਰੱਖਿਆ ਕਿ ਖਾਲਸਾ ਜੀ ਤੁਸੀਂ ਤਿਆਰ ਬਰ ਤਿਆਰ ਰਹਿਣਾ, ਕਿਉਂਕਿ ਹੁਣ ਦੁਸ਼ਮਣ ਫੇਰ ਆਏਗਾ ਮੁੜ ਕੇ ਤੇ ਫਿਰ ਆਪਾਂ ਨੂੰ ਲੜਨਾ ਪਵੇਗਾ। ਤੋ ਇਸ ਪ੍ਰਕਾਰ ਨਾਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਬੜਾ ਆਨੰਦ ਵਰਤਿਆ, ਜਦੋਂ ਬਿਨਾਂ ਲੜਿਆ ਜੰਗ ਜਿੱਤ ਲਿਆ, ਲੜਨਾ ਨਹੀਂ ਪਿਆ, ਬਿਨਾਂ ਲੜਾਈ ਤੋਂ ਜੰਗ ਜਿੱਤ ਲਈ ਹੈ, ਇਸ ਕਰਕੇ ਬੜਾ ਭਾਰੀ ਆਨੰਦ ਸ੍ਰੀ ਆਨੰਦਪੁਰ ਸਾਹਿਬ ਵਿੱਚ ਵਰਤਿਆ ਹੈ।
ਦੀਵਾਨ ਮੈਂ ਦੀਵਾਨ ਸਾਥੀਓ ਪ੍ਰਭੂ ਪ੍ਰਭੂਓ,
ਇਸ ਤਰ੍ਹਾਂ ਆਪਣੇ ਦੀਵਾਨ ਵਿੱਚ ਦੀਵਾਨ ਭਾਈ ਆਨੰਦ ਚੰਦ ਜੀ ਦੇ ਨਾਲ ਗੁਰੂ ਕਲਗੀਧਰ ਜੀ ਨੇ ਇਹ ਬਚਨ ਬਿਲਾਸ ਕੀਤੇ ਹਨ।
ਉਤੇ ਪਠਾਨ ਕੋ ਗੁਲਾਮ ਜ਼ੋਰ ਸੈਨ ਆਇਓ,
ਉਧਰ ਜਿਹੜਾ ਦਿਲਾਵਰ ਖਾਨ ਦਾ ਚੇਲਾ ਸੀ, ਗੁਲਾਮ ਸੀ ਉਹਦਾ, ਉਹਦਾ ਨਾਂ ਸੀ ਹੁਸੈਨੀ, ਹੁਸੈਨੀ ਨਾਮ ਦਾ ਜਿਹੜਾ ਗੁਲਾਮ ਸੀ ਦਿਲਾਵਰ ਖਾਂ ਦਾ, ਉਹ ਆਪਣੇ ਨਾਲ 2000 ਫੌਜ ਦਾ ਜਥਾ ਲੈ ਕੇ, 2000 ਸਿਪਾਹੀਆਂ ਦਾ ਜਥਾ ਲੈ ਕੇ ਚੜ ਕੇ ਆਇਆ ਹੈ।
ਹੁਸੈਨ ਨਾਮ ਜਾਸ ਕੋ ਪ੍ਰਤਾਪ ਕੋ ਜਨਾਇਓ,
ਇਹਦਾ ਨਾਂ ਹੈ ਹੁਸੈਨ ਔਰ ਇਹਨੇ ਆਪਣਾ ਬੜਾ ਪ੍ਰਤਾਪ ਜਨਾਇਆ, ਇਹਨੇ ਆਪਣਾ ਬੜਾ ਭਾਰੀ ਪ੍ਰਤਾਪ ਰਸਤੇ ਵਿੱਚ ਆਉਂਦੇ ਨੇ ਵਿਖਾਇਆ।
ਪੁਰਾ ਪਿਆਨ ਆਨ ਕੇ ਅਵਾਨ ਗ੍ਰਾਮ ਲੁੱਟਿਓ,
ਇਹਨੇ ਆ ਕੇ ਨਾ ਜਿਹੜੇ ਪਹਾੜੀ ਪਿੰਡ ਸੀ, ਪਹਾੜੀ ਪਿੰਡਾਂ ਵਿੱਚ ਆ ਕੇ ਇਹਨੇ ਪਹਿਲਾਂ ਚੱਲ ਕੇ ਉਹਨਾਂ ਪਿੰਡਾਂ ਦੇ ਵਿੱਚ ਪਿੰਡਾਂ ਨੂੰ ਲੁੱਟਣਾ ਸ਼ੁਰੂ ਕੀਤਾ। ਕਹਿੰਦਾ ਸਿੱਧਾ ਆਨੰਦਪੁਰ ਸਾਹਿਬ ਨਹੀਂ ਜਾਣਾ, ਪਹਿਲਾਂ ਧਾਕ ਪਾਉਂਦਿਆਂ ਜਾਣਾ ਰਸਤੇ ਵਿੱਚ। ਇਹਨੇ ਰਸਤੇ ਵਿੱਚ ਜਿਹੜੇ ਪਿੰਡ ਆਏ ਪਹਾੜੀ ਰਿਆਸਤਾਂ ਦੇ, ਉਹਨਾਂ ਪਿੰਡਾਂ ਨੂੰ ਉਜਾੜਨਾ ਤੇ ਲੁੱਟਣਾ ਸ਼ੁਰੂ ਕੀਤਾ ਹੈ।
ਭਇਓ ਜੋ ਕੋਈ ਸਾਮੇ ਸੁਠਾਨ ਜੰਗ ਕੂਟਿਓ,
ਜਿਹਦੇ ਅੱਗੇ ਕੋਈ ਅੜਿਆ ਕਿਸੇ ਨੇ ਇਹਨੂੰ ਰੋਕਣ ਦਾ ਯਤਨ ਕੀਤਾ, ਇਹਨੇ ਲੜ ਕੇ ਉਹਨਾਂ ਨੂੰ ਆਪਣੇ ਅਧੀਨ ਕਰ ਲਿਆ, ਲੜ ਕੇ ਉਹਨਾਂ ਦੇ ਕੋਲੋਂ ਸਾਰਾ ਕੁਝ ਖੋਹ ਲਿਆ, ਉਹਨਾਂ ਦੇ ਘਰ ਘਾਟ ਖੋਹ ਲਏ।
ਸਮਾਜ ਗ੍ਰਾਮ ਧਾਮ ਕੋ ਸੁਚੀਨ ਚੀਨ ਲੀਨਿਓ,
ਉਹਨਾਂ ਦੇ ਘਰ ਦਾ ਜਿੰਨਾ ਸਾਜੋ ਸਮਾਨ ਸੀ ਉਹ ਸਾਰਾ ਖੋਹ ਲਿਆ, ਇਥੋਂ ਤੱਕ ਕਿ ਘਰਾਂ ਦੇ ਵਿੱਚ ਜਿਹੜੀਆਂ ਦੁੱਧ ਦੇਣ ਵਾਲੀਆਂ ਗਊਆਂ ਆਦਿਕ ਸਨ ਉਹ ਵੀ ਸਾਰੀਆਂ ਖੋਹ ਕੇ ਆਪਣੇ ਅਧੀਨ ਕਰ ਲਈਆਂ।
ਜਿੰਨਾ ਏ ਜ਼ੋਰ ਆਪਣੋ ਹੰਕਾਰ ਪੀਨ ਕੀਨਿਓ,
ਇਹਨੇ ਆਪਣਾ ਪੂਰਾ ਜ਼ੋਰ ਜਣਾਇਆ ਰਸਤੇ ਵਿੱਚ ਆਉਂਦੇ ਨੇ, ਬੜੇ ਹੰਕਾਰ ਵਿੱਚ ਭਿੱਜਾ ਹੋਇਆ ਹੁਸੈਨੀ, ਬੜਾ ਹੰਕਾਰ, ਬੜੀ ਹਉਮੈ ਦੇ ਮਨ ਵਿੱਚ ਔਰ ਪੂਰੇ ਹੰਕਾਰ ਦੇ ਨਾਲ ਚੜਿਆ ਆਉਂਦਾ ਤੇ ਆਪਣਾ ਹੰਕਾਰ ਵਿਖਾਉਂਦਾ ਆ ਰਿਹਾ।
ਬਹੋਰ ਡੱਡ ਵਾਰੀਆ ਸੰਗਰਾਮ ਕਾਲ ਜੀਤਿਓ,
ਰਸਤੇ ਵਿੱਚ ਆਉਂਦੇ ਨੇ ਫਿਰ ਜਿਹੜਾ ਰਾਜਾ ਡਡਵਾਲੀਆ ਸੀ ਉਹਦੇ ਨਾਲ ਇਹਨੇ ਲੜਾਈ ਕੀਤੀ, ਰਾਜੇ ਪ੍ਰਿਥੀ ਚੰਦ ਨਾਲ, ਪ੍ਰਿਥੀ ਚੰਦ ਡਡਵਾਲੀਆ ਰਾਜਾ ਸੀ, ਉਹ ਲੜਿਆ ਅੱਗੋਂ ਪਰ ਉਹ ਵੀ ਲੜ ਕੇ ਇਹਦੇ ਨਾਲ ਜਿੱਤ ਨਹੀਂ ਸਕਿਆ, ਇਹਨੇ ਉਹਨੂੰ ਜਿੱਤ ਲਿਆ, ਰਾਜੇ ਡਡਵਾਲੀਏ ਨੂੰ ਜਿੱਤ ਕੇ ਆਪਣੇ ਅਧੀਨ ਕਰ ਲਿਆ।
ਸੋ ਦੰਡ ਲੀਨ ਦਰਬ ਕੋ ਕੁਨੀਤ ਮੈਂ ਪ੍ਰਤੀਤਿਓ,
ਉਹਦੇ ਕੋਲੋਂ ਮਨ ਭਾਉਂਦਾ ਦੰਡ ਲਿਆ, ਜਿੰਨਾ ਕਿਹਾ ਉਹਨਾਂ ਉਹਦੇ ਕੋਲੋਂ ਪੈਸਾ ਇਹਨੇ ਵਸੂਲ ਕੀਤਾ ਔਰ ਕੁਨੀਤੀ ਕਰਕੇ ਇਸ ਪ੍ਰਕਾਰ ਨਾਲ ਖੋਟਾ ਕਰਮ ਕੀਤਾ।
ਕਿਤੇ ਇੱਕ ਸੈਲ ਰਾਜ ਮੇਲੇ ਪਾਸ ਆਵੇ,
ਜਦੋਂ ਰਾਜੇ ਡਡਵਾਲੀਏ ਨੂੰ ਇਹਨੇ ਹਰਾਇਆ ਨਾ ਤੇ ਫਿਰ ਜਿਹੜੇ ਹੋਰ ਨਿੱਕੇ ਨਿੱਕੇ ਰਾਜੇ ਸੀ ਪਹਾੜੀ ਰਿਆਸਤਾਂ ਦੇ 22 ਧਾਰ ਦੇ, ਉਹ ਆਪੇ ਹੀ ਆਣ ਕੇ ਇਹਨੂੰ ਮਿਲਣ ਲੱਗ ਪਏ, ਰੁਪਈਏ ਦੇ ਕੇ, ਲਓ ਮਹਾਰਾਜ ਅਸੀਂ ਵੀ ਤੁਹਾਡੇ ਗੁਲਾਮ ਆ, ਇਦਾਂ ਹੁਸੈਨੀ ਕੋਲ ਆ ਕੇ ਆਪਣੇ ਅਧੀਨ ਹੋ ਕੇ ਉਹਦੇ ਉਹਨੂੰ ਪੈਸਾ ਭਰਨ ਲੱਗੇ ਦੰਡ ਭਰਨ ਲੱਗੇ ਹਨ
ਸਮੂਹ ਤੇ ਸੁਲੇਤ ਦਮ ਦੰਡ ਕੋ ਚੁਕਾਵੇ
ਸਾਰਿਆਂ ਕੋਲੋਂ ਇਹ ਪੈਸਾ ਲੈਂਦਾ ਸਾਰਿਆਂ ਕੋਲੋਂ ਦਮੜੇ ਲੈ ਕੇ ਸਭ ਦੇ ਉੱਤੇ ਦੰਡ ਲਾਗੂ ਕਰ ਰਿਹਾ ਅੱਗੇ ਵਾਸਤੇ ਵੀ ਕਹਿੰਦਾ ਵੀ ਹਰ ਸਾਲ ਤੁਹਾਨੂੰ ਇੰਨਾ ਦੰਡ ਭਰਨਾ ਪਏਗਾ ਇਹ ਤਾਂ ਇਸ ਸਾਲ ਦਾ ਅੱਗੋਂ ਤੋਂ ਵੀ ਤੁਹਾਨੂੰ ਸਾਡੇ ਕੋਲ ਦੰਡ ਭਰਨਾ ਪਵੇਗਾ ਇਸ ਤਰ੍ਹਾਂ ਸਾਰਿਆਂ ਉੱਤੇ ਆਪਣਾ ਦੰਡ ਲਾਗੂ ਕਰ ਰਿਹਾ
ਕਿਤੇ ਕਸੈਲ ਪਾਲ ਕੋ ਸੁਨੰਦ ਬੰਦ ਮੈਂ ਕੀਓ
ਇੱਥੋਂ ਤੱਕ ਕਿ ਕਈ ਪਹਾੜੀ ਰਾਜਿਆਂ ਦੇ ਲੜਕੇ ਫੜ ਕੇ ਨੇ ਕੈਦੀ ਕਰ ਲਏ ਹੁਸੈਨੀ ਨੇ ਜਿਹੜੇ ਪਹਾੜੀ ਰਾਜੇ ਸੀ ਉਹਨਾਂ ਦੇ ਜਿਹੜੇ ਬੱਚੇ ਸੀ ਲੜਕੇ ਸਨ ਉਹਨਾਂ ਨੂੰ ਕੈਦੀ ਬਣਾ ਲਿਆ ਆਪਣੇ ਕੋਲ ਰਾਜਿਆਂ ਨੂੰ ਕਿਉਂਕਿ ਰਾਜਿਆਂ ਕੋਲ ਮੂੰਹ ਮੰਗਿਆ ਧਨ ਲੈਣ ਦਾ ਇਹਦੇ ਕੋਲ ਤਰੀਕਾ ਸੀ ਕਹਿੰਦਾ ਜੇ ਤੁਸੀਂ ਪੈਸਾ ਦਿਓਗੇ ਤੇ ਤੁਹਾਡੇ ਪੁੱਤਰਾਂ ਨੂੰ ਛੱਡ ਦਿਆਂਗਾ ਨਹੀਂ ਤਾਂ ਇਹਨਾਂ ਨੂੰ ਮਾਰ ਬੁਕਾਵਾਂਗਾ ਫਿਰ ਮੂੰਹ ਮੰਗਿਆ ਪੈਸਾ ਲੈ ਕੇ ਉਹਨਾਂ ਲੜਕਿਆਂ ਨੂੰ ਤਾਂ ਛੱਡਦਾ ਸੀ
ਵੀ ਲੰਦ ਦਰਬ ਦੇਗੇ ਤਾਂ ਛੋੜੇ ਸੁਣੇ ਦਿਓ
ਕਹਿੰਦਾ ਵੀ ਜੇ ਬਹੁਤਾ ਧਨ ਦਿਓਗੇ ਤਾਂ ਛੱਡਾਂਗਾ ਤੁਹਾਡੇ ਨਾਲ ਲੜਕਿਆਂ ਨੂੰ ਨਹੀਂ ਤਾਂ ਮੈਂ ਇਹਨਾਂ ਦਾ ਤਿਆਗ ਨਹੀਂ ਕਰਨਾ
ਕਟੋਚੀਆ ਕਿਰਪਾਲ ਭੀਮ ਚੰਦ ਜੋ ਕੈਲੂਰਿਆ
ਰਾਜਾ ਕਟੋਚੀਆ ਕਿਰਪਾਲ ਚੰਦ ਜੀ ਦਾ ਨਾਂ ਉਧਰ ਰਾਜਾ ਭੀਮ ਚੰਦ ਕਹਿਲੂਰੀਆ
ਮਿਲੇ ਅਕੋਰ ਦੇ ਹੇਰ ਓਜ ਪੂਰਿਆ
ਇੱਥੋਂ ਤੱਕ ਕੇ ਵੀ ਜਾ ਕੇ ਮਿਲ ਗਏ ਕਿਰਪਾਲ ਕਟੋਚੀਆ ਤਾਂ ਪਹਿਲਾਂ ਹੀ ਕਾਇਰ ਕਿਸਮ ਦਾ ਬੰਦਾ ਸੀ ਉਹ ਤਾਂ ਮਿਲਿਆ ਹੀ ਭੀਮ ਚੰਦ ਵੀ ਜਾ ਕੇ ਰਲ ਗਿਆ ਪਹਿਲਾਂ ਗੁਰੂ ਸਾਹਿਬ ਦੀ ਮਦਦ ਲਈ ਜਦੋਂ ਅਲਫ ਖਾਨ ਆਇਆ ਸੀ ਚੜ ਕੇ ਹੁਣ ਮਹਾਰਾਜ ਜੀ ਦੇ ਕੋਲ ਇਹਨੂੰ ਇਹਨੇ ਪੁੱਛਿਆ ਨੀ ਆਗਿਆ ਨੀ ਲਈ ਬਿਨਾਂ ਮਹਾਰਾਜ ਜੀ ਤੋਂ ਬਾਹਰਾ ਚੱਲ ਕੇ ਭੀਮ ਚੰਦ ਨੇ ਆਪਣੀ ਪਹਾੜੀ ਬਿਰਤੀ ਦਾ ਸਬੂਤ ਦਿੱਤਾ ਜਿਹੜੀ ਕੱਚੇ ਪੁਣੇ ਦੀ ਬਿਰਤੀ ਸੀ ਇਹ ਵੀ ਜਾ ਕੇ ਮਿਲ ਗਿਆ ਇਹਨੇ ਪੈਸੇ ਦਿੱਤੇ ਜਾ ਕੇ ਹੁਸੈਨੀ ਨੂੰ ਕਹਿੰਦਾ ਜੀ ਮੈਂ ਵੀ ਤੁਹਾਡਾ ਹੀ ਹਾਂ ਮੈਂ ਵੀ ਤੁਹਾਡੇ ਅਧੀਨ ਹਾਂ ਇਸ ਤਰ੍ਹਾਂ ਭੀਮ ਚੰਦ ਕਹਿਲੂਰੀਆ ਵੀ ਇਹਨੂੰ ਜਾ ਮਿਲਿਆ
ਵਿਸਾਲ ਦੂਨ ਮੈਂ ਪ੍ਰਵੇਸ਼ ਲੋਟ ਲੋਟ ਲੀਨੇ
ਇਹ ਤਾਂ ਇਸ ਦੂਣ ਦੇ ਵਿੱਚ ਆ ਕੇ ਜਦੋਂ ਵੜਿਆ ਨਾ ਹੁਸੈਨੀ ਤੇ ਦੂਣ ਬੜੀ ਲੁੱਟੀ ਕਈ ਪਿੰਡ ਨੇ ਲੁੱਟ ਕੇ ਤਬਾਹ ਕਰ ਦਿੱਤੇ ਥੇ ਬਣਾ ਕੇ ਰੱਖ ਦਿੱਤੇ
ਸਤਰਾਸ ਪੀਰ ਪੁਰ ਕਿਸੂ ਨਾ ਜੰਗ ਕੀਨੇ
ਇੰਨੇ ਜ਼ਿਆਦਾ ਡਰੇ ਪਹਾੜੀ ਰਾਜੇ ਜਿੰਨੇ ਸਨ ਵੀ ਕਿਸੇ ਨੇ ਇਹਦੇ ਨਾਲ ਲੜਨ ਦਾ ਹੌਸਲਾ ਨਹੀਂ ਕੀਤਾ ਜੇ ਇੱਕ ਦੋ ਰਾਜਿਆਂ ਨੇ ਲੜਨ ਦਾ ਪਹਿਲਾਂ ਹੌਸਲਾ ਕੀਤਾ ਉਹਨਾਂ ਨੂੰ ਹਰਾ ਕੇ ਨੇ ਆਪਣੇ ਅਧੀਨ ਕਰ ਲਿਆ ਮੁੜ ਕੇ ਕਿਸੇ ਰਾਜੇ ਨੇ ਇੰਨਾ ਡਰ ਇਹਨਾਂ ਦਾ ਰੱਖਿਆ ਹੁਸੈਨੀ ਦਾ ਕਿ ਕਿਸੇ ਨੇ ਇਹਦੇ ਨਾਲ ਲੜਨ ਦਾ ਹੌਸਲਾ ਨਹੀਂ ਕੀਤਾ ਜੰਗ ਨਹੀਂ ਕੀਤਾ
ਮਹਾਨ ਅੰਨ ਛੀਨ ਛੀਨ ਸੈਨ ਬਾਂਟ ਦੀਨਿਅੰਗ
ਬਹੁਤ ਸਾਰਾ ਅੰਨ ਖੋਹ ਖੋਹ ਕੇ ਪਿੰਡਾਂ ਨਗਰਾਂ ਵਿੱਚੋਂ ਆਪਣੀ ਸੈਨਾ ਵਿੱਚ ਵੰਡ ਦਿੱਤਾ ਆਪਣੇ ਸਿਪਾਹੀਆਂ ਦੇ ਵਿੱਚ ਵੰਡ ਦਿੱਤਾ
ਹਿਰਦੇ ਗੁਰੂ ਪੂਰਨ ਕੋ ਪ੍ਰਤਾਪ ਨਾਏ ਚੀਨਿਅੰਗ
ਇਹ ਜਿੱਤਦਾ ਆਉਂਦਾ ਸੀ ਰਸਤੇ ਚ ਰਾਜਿਆਂ ਨੂੰ ਪਰ ਇਹਨੇ ਗੁਰੂ ਸਾਹਿਬ ਦਾ ਪ੍ਰਭਾਵ ਨਹੀਂ ਸੀ ਜਾਣਿਆ ਇਹਨੇ ਆਖਿਆ ਜਿਵੇਂ ਇਹਨਾਂ ਰਾਜਿਆਂ ਨੂੰ ਜਿੱਤਦਾ ਜਾਣਾ ਏਦਾਂ ਹੀ ਜਾ ਕੇ ਮੈਂ ਗੁਰੂ ਜੀ ਨੂੰ ਜਿੱਤ ਲੈਣਾ ਪਰ ਇਹ ਨਹੀਂ ਸੀ ਪਤਾ ਕਿ ਕਾਇਰਾਂ ਗੀਦੀਆਂ ਦੀ ਫੌਜ ਲੈ ਕੇ ਮਰਦਾਂ ਦੀ ਬਰਾਤ ਨਹੀਂ ਲੁੱਟੀ ਜਾ ਸਕਦੀ ਕਾਇਰਾਂ ਤੇ ਗੀਦੀਆਂ ਨੂੰ ਨਾਲ ਲਿਜਾ ਕੇ ਸੂਰਮਿਆਂ ਦਾ ਮੁਕਾਬਲਾ ਨਹੀਂ ਸੀ ਕੀਤਾ ਜਾ ਸਕਦਾ ਇਹ ਲੜਦਾ ਚਲਾ ਗਿਆ ਬੜੇ ਰਾਜਿਆਂ ਨੂੰ ਜਿੱਤਦਾ ਚਲਿਆ ਗਿਆ ਤੇ ਗੁਰੂ ਸਾਹਿਬ ਦਾ ਜਿਹੜਾ ਪ੍ਰਭਾਵ ਸੀ ਮਹਾਰਾਜ ਜੀ ਦਾ ਪ੍ਰਭਾਵ ਸੀ ਉਹ ਇਹ ਨਹੀਂ ਜਾਣ ਸਕਿਆ
ਕਰੰਤ ਕਾਜ ਖੋਟ ਕੋ ਵਿਚਾਰ ਕੋ ਨਾ ਠਾਨਿਅੰਗ
ਖੋਟਾ ਕੰਮ ਕਰਦਾ ਜਾ ਰਿਹਾ ਮਨ ਚ ਕੋਈ ਵਿਚਾਰ ਨਹੀਂ ਕਰਦਾ ਪਿੰਡਾਂ ਦੇ ਪਿੰਡ ਉਜਾੜਦਾ ਜਾ ਰਿਹਾ ਗਰੀਬ ਲੋਕਾਂ ਨੂੰ ਮਾਰਦਾ ਜਾ ਰਿਹਾ
ਵਿਸਾਲ ਮੂਡੇ ਆਤਮਾ ਗੁਲਾਮ ਬੁੱਧੀਮਾਨਿਅੰਗ
ਵਿਸ਼ਾਲ ਮੂਰਖ ਆਤਮਾ ਹੈ ਗੁਲਾਮ ਬੁੱਧਵਾਨਿਅੰਗ ਗੁਲਾਮੀ ਗੁਲਾਮ ਸੀ ਨਾ ਇਹ ਖਾਲਸਾ ਜੀ ਗੁਲਾਮ ਉਹਨਾਂ ਸਮਿਆਂ ਚ ਖਰੀਦੇ ਵੇਚੇ ਜਾਂਦੇ ਸਨ ਹੁਸੈਨੀ ਗੁਲਾਮ ਸੀ ਨਾ ਦਿਲਾਵਰ ਖਾਂ ਦਾ ਤੇ ਗੁਲਾਮਾਂ ਵਰਗੀ ਹੁਣ ਬੁੱਧੀ ਵੀ ਉਹੋ ਜਿਹੀ ਹੋਣੀ ਸੀ ਨਾ ਗੁਲਾਮਾਂ ਹੁਣ ਗੁਲਾਮ ਨੂੰ ਇਕਦਮ ਬਾਦਸ਼ਾਹੀ ਮਿਲ ਗਈ ਜਰਨੈਲੀ ਮਿਲ ਗਈ ਤੇ ਇਕਦਮ ਉਹ ਵਿਗੜ ਗਿਆ ਬਿਟਰ ਗਿਆ ਜਿਹੜਾ ਪਹਿਲਾਂ ਗੁਲਾਮ ਸੀ ਬੰਦਾ ਜਿਹਨੇ ਕਦੇ ਵੇਖਿਆ ਹੀ ਨਹੀਂ ਸੀ ਕਿ 2000 ਸਿਪਾਹੀਆਂ ਨੂੰ ਨਾਲ ਲਿਜਾ ਕੇ ਕਿਵੇਂ ਉਹਨਾਂ ਦੀ ਸਰਦਾਰੀ ਕਰੀਦੀ ਹੈ ਇਕਦਮ ਉਹ ਜਦੋਂ ਸਰਦਾਰੀ ਮਿਲ ਗਈ ਗੁਲਾਮ ਨੂੰ ਬਿਟਰ ਗਿਆ ਕਹਿੰਦੇ ਗੁਲਾਮਾਂ ਵਾਲੀ ਇਹਦੀ ਬੁੱਧੀ ਸੀ ਉਹੀ ਕੰਮ ਇਹਨੇ ਕੀਤਾ
ਨਵੇਸ ਕਾਲ ਦੋਨਵੇਂ ਜਿਨਾਏ ਜੋਰ ਆਪਣੋ।
ਇਹ ਤਾਂ ਕਹਿਲੂਰ ਦੇ ਇਲਾਕੇ ਵਿਚ ਵੀ ਆ ਕੇ ਨੇ ਬੜੀ ਧਾਂਕ ਪਾਈ, ਬਹੁਤ ਸਾਰੀ ਦੂਣ ਦੇ ਵਿਚ ਆ ਕੇ ਇਹਨੇ ਆਪਣਾ ਜੋਰ ਪਾਇਆ।
ਖਸੋਟ ਲੇਤ ਕਾਉ ਕੋ ਮਹਾਨ ਵੇਤ ਤਾਪਨੋ।
ਔਰ ਕਈਆਂ ਦੇ ਕੋਲੋਂ ਇਹਨੇ ਬਹੁਤ ਕੁਝ ਖਸੋਟਿਆ ਖੋਇਆ, ਔਰ ਕਈਆਂ ਨੂੰ ਇਹਨੇ ਬੜੀ ਸਜ਼ਾ ਦਿੱਤੀ। ਕਈਆਂ ਨੂੰ ਫੜ ਫੜ ਕੇ ਫਾਹੇ ਲਾ ਦਿੱਤਾ, ਕਈਆਂ ਨੂੰ ਕੈਦ ਕਰ ਲਿਆ, ਕਈਆਂ ਨੂੰ ਭਜਾ ਦਿੱਤਾ ਵੀ ਤੁਸੀਂ ਇਹ ਪਿੰਡ ਛੱਡ ਕੇ ਦੌੜ ਜਾਓ ਜੇ ਆਪਣਾ ਭਲਾ ਚਾਹੁੰਦੇ ਹੋ। ਇਸ ਤਰ੍ਹਾਂ ਆਪਣੀਆਂ ਮਨ ਮਰਜ਼ੀਆਂ ਕਰਦਾ ਆ ਰਿਹਾ।
ਬਿਨਾ ਦੁਐਸ਼ ਕੇਤਨ ਕਰੰਤ ਉਤਪਾਤ ਕੋ।
ਬਿਨਾ ਦੁਐਸ਼ ਤੋਂ ਹੀ ਪਤਾ ਨੀ ਕਿੰਨਿਆਂ ਕ ਦੇ ਨਾਲ ਇਹਨੇ ਉਤਪੈਤ ਕੀਤਾ ਹੈ, ਬਿਨਾ ਦੁਐਸ਼ ਕਰਨ ਦੇ ਵੀ ਕਿੰਨਿਆਂ ਨਾਲ ਇਹਨੇ ਉਪਦਰਵ ਕੀਤੇ। ਜਿਹੜੇ ਇਹਦੇ ਨਾਲ ਦੁਐਸ਼ ਕਰਦੇ ਸੀ ਉਹਨਾਂ ਨਾਲ ਤਾਂ ਇਹਨੇ ਲੜਨਾ ਹੀ ਸੀ, ਪਰ ਜਿਨ੍ਹਾਂ ਨੇ ਇਹਦੇ ਨਾਲ ਦੁਐਸ਼ ਨਹੀਂ ਕੀਤੀ ਉਹਨਾਂ ਨਾਲ ਵੀ ਇਹਨੇ ਬੜਾ ਉਪਦਰਵ ਕੀਤਾ, ਉਹਨਾਂ ਨੂੰ ਵੀ ਬਹੁਤ ਮਾਰਿਆ ਲਤਾੜਿਆ।
ਸਤਰਾ ਤੋਏ ਦੂਣ ਮੈਂ ਨਾ ਕੋ ਪਤਾਰ ਕਾਤ ਕੋ।
ਔਰ ਬੜੇ ਸਾਰੇ ਦੂਣ ਦੇ ਇਲਾਕੇ ਦੇ ਜਿੰਨੇ ਲੋਕ ਸੀ ਡਰ ਗਏ, ਹੁਣ ਕਿਸੇ ਨੇ ਗੁੱਸਾ ਨਹੀਂ ਕੀਤਾ, ਗੁੱਸਾ ਕਰਕੇ ਕੋਈ ਇਹਦੇ ਸਾਹਮਣੇ ਨਹੀਂ ਆਇਆ, ਮਾਰਨ ਲਈ ਕਿਸੇ ਨੂੰ ਕ੍ਰੋਧ ਨਹੀਂ ਆਇਆ।
ਮਿਲੇ ਅਨੇਕ ਆਨ ਕੈ ਕੋਰ ਹੱਥ ਜੋਰ ਕੈ।
ਅਨੇਕਾਂ ਲੋਕ ਪਿੰਡਾਂ ਦੇ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਨੇ ਇਕੱਠੀਆਂ ਹੋ ਕੇ ਪਿੰਡਾਂ ਚੋਂ ਕੋਈ ਰਸਤਾ ਬਸਤਾ ਲੈ ਕੇ ਉਹ ਅੱਗੇ ਆ ਕੇ ਇਹਨੂੰ ਮਿਲਦੇ ਨੇ, ਹੁਸੈਨੀ ਨੂੰ ਆ ਕੇ ਇਹਨੂੰ ਮਿਲ ਕੇ ਇਹਦੇ ਅੱਗੇ ਪਿਟਾਵਾਂ ਭੇਟ ਕਰਦੇ, ਕਹਿੰਦੇ ਜੀ ਸਾਡੇ ਪਿੰਡ ਦੀ ਜਾਨ ਬਖਸ਼ ਦਿਓ, ਅਸੀਂ ਤੁਹਾਡੇ ਅਧੀਨ ਹਾਂ, ਜੋ ਕਹੋਗੇ ਅਸੀਂ ਹਾਜ਼ਰ ਹਾਂ, ਪਰ ਤੁਸੀਂ ਸਾਡਾ ਪਿੰਡ ਨਾ ਉਜਾੜਿਆ ਜੀ। ਏਦਾਂ ਕਈਆਂ ਨੇ ਮਿੰਨਤਾਂ ਕਰ ਕਰਕੇ ਆਪਣੇ ਪਿੰਡ ਹੁਸੈਨੀ ਕੋਲੋਂ ਬਚਾਏ।
ਕਿਤੇ ਇੱਕ ਭਾਜ ਜਾਤੇ ਮਿਲੇ ਅਨੇਕ ਆਨ ਕੈ।
ਔਰ ਕਈ ਵੇਖ ਕੇ ਦੌੜ ਹੀ ਜਾਂਦੇ ਨੇ ਪਹਿਲਾਂ ਹੀ ਕਿ ਹੁਸੈਨੀ ਆ ਰਿਹਾ, ਜਦੋਂ ਸੁਣਦੇ ਨੇ ਉਹ ਆਪਣਾ ਸਮਾਨ ਇਕੱਠਾ ਕਰਦੇ ਨੇ, ਪਿੰਡ ਛੱਡ ਕੇ ਦੌੜ ਜਾਂਦੇ ਨੇ ਕਿ ਕਿਉਂ ਆਪਣੀਆਂ ਜਾਨਾਂ ਗਵਾਉਂਦੇ ਆ, ਨਾਲੇ ਜਾਨਾਂ ਗਵਾਵਾਂਗੇ ਨਾਲੇ ਘਰ ਦਾ ਸਮਾਨ ਲੁਟਾਵਾਂਗੇ, ਤੋ ਘਰ ਛੱਡ ਕੇ ਹੀ ਕਈ ਦੌੜ ਜਾਂਦੇ ਨੇ। ਕਈ ਆ ਕੇ ਨਿਹੋਰ ਨਿਹੋਰ ਕੇ ਮਿੰਨਤਾਂ ਕਰ ਕਰਕੇ ਜੀਜੜੀਆਂ ਕੱਢ ਕੱਢ ਕੇ ਹੁਸੈਨੀ ਨੂੰ ਮਿਲਦੇ ਨੇ।
ਦੋਏਰਾ ਇਸ ਪ੍ਰਕਾਰ ਸਭ ਦੂਣ ਮੈਂ ਕਾਲਿਓ ਜ਼ੋਰ ਸੁਜੋਰ।
ਇਸ ਤਰ੍ਹਾਂ ਇਹਨਾਂ ਨੇ ਦੂਣ ਦੇ ਇਲਾਕਿਆਂ ਦੇ ਵਿੱਚ ਬੜਾ ਭਾਰੀ ਜ਼ੋਰ ਵਿਖਾਇਆ ਹੁਸੈਨੀ ਨੇ, ਆਪਣਾ ਪੂਰਾ ਜ਼ੋਰ ਪੂਰਾ ਪ੍ਰਤਾਪ ਵਿਖਾਇਆ ਹੈ।
ਅਬ ਲਾਕਤ ਮੂਰਖ ਕਰੇ ਦੇ ਚਲੋ ਅਨੰਦਪੁਰ ਔਰ।
ਔਰ ਆਪਣੇ ਮਨ ਚ ਅਬਲਾਖਾ ਧਾਰਨ ਕਰਕੇ ਕਿ ਮੈਂ ਹੁਣ ਸ੍ਰੀ ਅਨੰਦਪੁਰ ਸਾਹਿਬ ਵੱਲ ਜਾਵਾਂ, ਸ੍ਰੀ ਅਨੰਦਪੁਰ ਸਾਹਿਬ ਤੇ ਚੱਲ ਕੇ ਹਮਲਾ ਕਰਾਂ, ਇਹ ਬਿਰਤੀ ਲੈ ਕੇ ਹੁਸੈਨੀ ਸ੍ਰੀ ਅਨੰਦਪੁਰ ਸਾਹਿਬ ਵੱਲ ਵੱਧ ਰਿਹਾ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ।